ਧੰਨ ਗੁਰੂ ਪੂਰਨ ਪ੍ਰਭੋ ਨਰ ਕੈ ਆਪਸ ਮਾਏ ਰਾਮ ਚੰਦ ਕੇ ਪੌਰ ਜਿਮ ਮ੍ਰਿਤਕ ਬਿਪਰ ਸੁਤ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਸਾਧ ਸੰਗਤ ਸਥਾਨ ਜਗਮਗ ਨੂਰ ਹੈ। ਅਤਿਅੰਤ ਵੱਡੇ ਭਾਗਾਂ ਵਾਲੇ ਹੋ, ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਸ਼ਰਧਾ ਭਾਵਨਾ ਔਰ ਸਤਿਕਾਰ ਨਾਲ ਸਰਵਣ ਕਰ ਰਹੇ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੋ ਰਹੇ ਨੇ। ਇੱਥੇ ਰਹਿ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰ ਰਹੇ ਹਨ। ਇੱਥੇ ਇੱਕ ਬ੍ਰਾਹਮਣ ਦਾ ਲੜਕਾ ਅਕਾਲ ਚਲਾਣਾ ਕਰ ਗਿਆ ਔਰ ਉਹਨੇ ਆਪਣਾ ਲੜਕਾ ਲਿਆ ਕੇ ਗੁਰੂ ਦਰਬਾਰ ਤੇ ਦਰਸ਼ਨ ਜੋੜੀ ਤੇ ਲਿਆ ਪਾਇਆ। ਸੰਗਤ ਨੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਨੂੰ ਬਾਰ ਬਾਰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਉਸ ਬਾਲਕ ਨੂੰ ਜਿਉਂਦਾ ਕਰ ਦਿਓ, ਕਿਉਂਕਿ ਜੇ ਉਹ ਬਾਲਕ ਜਿਉਂਦਾ ਨਹੀਂ ਹੋਵੇਗਾ ਤੇ ਉਹਦੇ ਮਾਂ ਬਾਪ ਬ੍ਰਾਹਮਣ ਤੇ ਪੰਡਤਾਣੀ ਵੀ ਇੱਥੇ ਹੀ ਮਰ ਜਾਣਗੇ, ਤਿੰਨ ਮੌਤਾਂ ਹੋ ਜਾਣਗੀਆਂ। ਸਤਿਗੁਰੂ ਜੀ ਨੇ ਆਖਿਆ, ਭਾਈ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕੋਈ ਮਰ ਕੇ ਪਰਲੋਕ ਗਮਨ ਕਰੇ ਤੇ ਅਸੀਂ ਉਹਨੂੰ ਜਿਉਂਦਾ ਕਰੀਏ, ਇਹ ਤਾਂ ਪਰਮਾਤਮਾ ਦਾ ਸਿੱਧਾ ਸ਼ਰੀਕ ਬਣਨਾ ਹੋਇਆ। ਅਸੀਂ ਪਰਮਾਤਮਾ ਦੀ ਰਜ਼ਾ ਤੋਂ ਬਾਹਰ ਨਹੀਂ ਚੱਲ ਸਕਦੇ। ਪਰ ਸਿੱਖਾਂ ਨੇ ਬਾਰ ਬਾਰ ਸਤਿਗੁਰਾਂ ਨੂੰ ਕਿਹਾ, ਮਹਾਰਾਜ ਨਹੀਂ ਐਸਾ ਨਹੀਂ ਕਰੋ, ਇਹਨੂੰ ਜਿਉਂਦਾ ਕਰੋ। ਤੋ ਬਾਰ ਬਾਰ ਸਿੱਖਾਂ ਦੇ ਕਹਿਣ ਤੇ ਸਤਿਗੁਰੂ ਜੀ ਥੋੜੇ ਜੇ ਰੋਸ ਵਿੱਚ ਆਏ ਤੇ ਰੋਸ ਵਿੱਚ ਆ ਕੇ ਬਚਨ ਕੀਤਾ ਕਿ ਜੇ ਤੁਸੀਂ ਇਤਨੇ ਉਪਕਾਰੀ ਹੋ ਫਿਰ ਤੁਹਾਡੇ ਚੋਂ ਕੋਈ ਆਪਣੇ ਪ੍ਰਾਣ ਦੇਵੇ ਤੇ ਉਹਦੇ ਥਾਂ ਤੇ ਅਸੀਂ ਉਹਨੂੰ ਜਿਉਂਦਾ ਕਰ ਦਿੰਨੇ। ਹੁਣ ਉਸ ਬ੍ਰਾਹਮਣ ਦੇ ਲੜਕੇ ਵਾਸਤੇ ਪ੍ਰਾਣ ਕੌਣ ਦੇਵੇ, ਆਪਣੇ ਜੀਵਨ ਲੀਲਾ ਕੌਣ ਸਮਾਪਤ ਕਰੇ। ਬੜੀ ਸਮੱਸਿਆ ਉਸ ਵਕਤ ਸਾਰੇ ਸਿੱਖਾਂ ਲਈ ਆਣ ਬਣੀ, ਸਾਰਿਆਂ ਦੇ ਸਿਰ ਨੀਵੇਂ ਹੋ ਗਏ। ਦੂਸਰੀ ਵਾਰ ਸਤਿਗੁਰਾਂ ਫਿਰ ਬਚਨ ਕੀਤਾ, ਭਾਈ ਹੈ ਕੋਈ ਤੁਹਾਡੇ ਚੋਂ, ਕਰੋ ਹੁਣ ਕੋਈ ਸਿੱਖ ਬਲਿਦਾਨ ਕਰੋ, ਆਪਣੇ ਪ੍ਰਾਣ ਦਿਓ। ਦੂਜੀ ਵਾਰ ਵੀ ਕੋਈ ਨਹੀਂ ਉੱਠਿਆ, ਸਭ ਦੇ ਸਿਰ ਝੁਕੇ ਰਹੇ। ਤੀਜੀ ਵਾਰ ਜਦੋਂ ਮਹਾਰਾਜ ਜੀ ਨੇ ਫਿਰ ਇਹੀ ਬਚਨ ਦੁਹਰਾਇਆ ਤੋ ਭਾਈ ਜੀਵਨ ਜੀ ਜੋ ਭਾਈ ਗੋਰੇ ਦੇ ਛੋਟੇ ਭਰਾ ਸਨ ਤੇ ਭਾਈ ਭਗਤੂ ਦੇ ਛੋਟੇ ਪੁੱਤਰ ਸਨ, ਉਹਨਾਂ ਨੇ ਸਤਿਗੁਰਾਂ ਦਾ ਬਚਨ ਸੁਣਿਆ, ਮਹਾਰਾਜ ਜੀ ਦੀ ਅੱਖਾਂ ਤੋਂ ਥੋੜੇ ਜੇ ਪਾਸੇ ਬੈਠੇ ਸਨ, ਪਿੱਛੋਂ ਹੀ ਨਮਸਕਾਰ ਕਰਕੇ ਉੱਠ ਕੇ ਭਾਈ ਜੀਵਨ ਜੀ ਚਲੇ ਗਏ। ਇਹ ਸੋਚ ਕੇ ਕਿ ਗੁਰੂ ਕੇ ਬਚਨਾਂ ਨਾਲ ਆਪਣਾ ਸਰੀਰ ਤਿਆਗਾਂਗਾ ਤੇ ਅੱਗੇ ਪਰਲੋਕ ਦਾ ਸੁੱਖ ਮਿਲੇਗਾ, ਪਰਲੋਕ ਦਾ ਆਨੰਦ ਪ੍ਰਾਪਤ ਹੋਵੇਗਾ, ਇਹ ਜਾਣ ਕੇ ਬੜੀ ਖੁਸ਼ੀ ਦੇ ਨਾਲ ਭਾਈ ਜੀਵਨ ਜੀ ਆਪਣੇ ਆਸਣ ਤੇ ਗਏ ਔਰ ਵਿਛਾਉਣੇ ਤੇ ਲੇਟ ਕੇ ਇੱਕ ਚਾਦਰਾ ਆਪਣੇ ਸਰੀਰ ਤੇ ਲੈ ਕੇ ਸਾਰਾ ਸਰੀਰ ਚਾਦਰੇ ਨਾਲ ਢੱਕ ਕੇ ਗੁਰੂ ਨੂੰ ਯਾਦ ਕਰਦਿਆਂ ਸਤਿਗੁਰਾਂ ਨੂੰ ਸਿਮਰਦਿਆਂ ਭਾਈ ਜੀਵਨ ਜੀ ਨੇ ਦਸਮ ਦੁਆਰ ਦੁਆਰਾ ਆਪਣੇ ਪ੍ਰਾਣ ਤਿਆਗ ਦਿੱਤੇ, ਬ੍ਰਹਮਰੰਧਰ ਰਾਹੀਂ ਸਵਾਸ ਕੱਢ ਲਏ ਔਰ ਪਰਲੋਕ ਗਮਨ ਕਰ ਗਏ। ਭਾਈ ਜੀਵਨ ਦੇ ਸਰੀਰ ਤਿਆਗਣ ਦੀ ਦੇਰੀ ਸੀ ਕਿ ਇੱਧਰ ਬ੍ਰਾਹਮਣ ਦਾ ਲੜਕਾ ਜੀਵਦਾ ਹੋ ਗਿਆ। ਉਸੇ ਵਕਤ ਅਸਚਰਜ ਕੌਤਕ ਵੇਖ ਕੇ ਸਭ ਦੰਗ ਹੋ ਗਏ, ਹੈਰਾਨ ਹੋ ਗਏ ਕਿ ਵੇਖਦੇ ਨੇ ਕਿਵੇਂ ਹੋਇਆ, ਪਰ ਪ੍ਰਾਣ ਕਿਹਨੇ ਤਿਆਗੇ ਹਨ ਇਹ ਨਹੀਂ ਪਤਾ ਲੱਗਾ। ਤੋ ਬ੍ਰਾਹਮਣ ਦਾ ਲੜਕਾ ਜੀਵਤ ਹੋਇਆ ਵੇਖ ਕੇ ਸਿੱਖ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਕੋਲ ਗਏ। ਮਹਾਰਾਜ ਜੀ ਨੂੰ ਜਾ ਕੇ ਦੱਸਿਆ ਕਿ ਸਤਿਗੁਰੂ ਜੀ ਇਸ ਤਰ੍ਹਾਂ ਦੀ ਕਲਾ ਆਪ ਜੀ ਦੇ ਦਰਬਾਰ ਤੇ ਵਰਤੀ ਹੈ, ਬਾਹਰ ਦਰਸ਼ਨੀ ਡੋੜੀ ਤੇ ਉਹ ਬ੍ਰਾਹਮਣ ਦਾ ਲੜਕਾ ਜੀਵਤ ਹੋ ਗਿਆ। ਤੋ ਸੁਣ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਜਿਵੇਂ ਕਿਰਪਾ ਕਰ ਰਹੇ ਨੇ, ਆਓ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਤਿਗੁਰਾਂ ਦੇ ਚਰਨਾਂ ਵਿਚ ਹਾਜ਼ਰੀ ਲਵਾਉਣ ਵਾਸਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਧੰਨ ਗੁਰੂ ਪੂਰਨ ਪ੍ਰਭੂ, ਨਰ ਕੈ ਆਪਸ ਮਾਏ।
ਜਿੰਨੇ ਲੋਕ ਨੇ ਉੱਥੇ, ਜਿੰਨੇ ਸਿੱਖ ਨੇ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ, ਬ੍ਰਾਹਮਣ ਦਾ ਲੜਕਾ ਜੀਵਤ ਹੋ ਗਿਆ, ਤੋ ਵੇਖ ਕੇ ਸੁਣ ਕੇ ਸਭ ਕਹਿੰਦੇ ਹੇ ਗੁਰੂ ਹਰਿਰਾਏ ਸਾਹਿਬ ਜੀ ਧੰਨ ਹਨ, ਧੰਨ ਹਨ ਸਤਿਗੁਰੂ, ਗੁਰੂ ਹਰਿਰਾਏ ਸਾਹਿਬ ਜੀ ਧੰਨ ਹਨ।
ਰਾਮ ਚੰਦ ਕੇ ਪੋਰ ਜਿਮ, ਮ੍ਰਿਤਕ ਬਿਪਰ ਸੁਤ ਜਾਏ।
ਗੱਲ ਦੁਹਰਾਈ ਗਈ ਹੈ ਅੱਜ ਗੁਰੂ ਘਰ ਵਿਚ, ਜਿਵੇਂ ਤ੍ਰੇਤੇ ਯੁਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ ਦੇ ਸਮੇ ਵੀ ਇਕ ਇਹੋ ਜਿਹੀ ਘਟਨਾ ਵਾਪਰੀ ਸੀ। ਭਗਵਾਨ ਰਾਮ ਜੀ ਦੇ ਦਰਬਾਰ ਮੂਹਰੇ ਵੀ ਇਕ ਬ੍ਰਾਹਮਣ ਨੇ ਆਪਣਾ ਲੜਕਾ ਲਿਆ ਕੇ ਪਾ ਦਿੱਤਾ ਸੀ, ਉਹਦਾ ਵੀ ਲੜਕਾ ਮਰ ਚੁੱਕਾ ਸੀ, ਔਰ ਉਹਨੇ ਆਪਣੇ ਲੜਕੇ ਦੀ ਲੋਥ ਭਗਵਾਨ ਰਾਮ ਚੰਦਰ ਦੇ ਦਰਬਾਰ ਦੇ ਬਾਹਰ ਲਿਆ ਕੇ ਰੱਖ ਦਿੱਤੀ, ਆਖਿਆ ਇਹਨੂੰ ਜੀਵਤ ਕਰੋ। ਤੋ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਉਸ ਬ੍ਰਾਹਮਣ ਦੇ ਲੜਕੇ ਨੂੰ ਜਿਉਂਦਾ ਕੀਤਾ, ਜੀਵਨ ਦਾਨ ਦੇ ਕੇ ਉਹਨੂੰ ਜਿਉਂਦਾ ਕੀਤਾ ਸੀ। ਕਹਿੰਦੇ ਅੱਜ ਉਹੋ ਜੀ ਕਲਾ ਅੱਜ ਕਲਯੁਗ ਵਿਚ ਵੀ ਵਰਤੀ, ਉਹ ਤ੍ਰੇਤੇ ਯੁਗ ਚ ਵਰਤੀ ਸੀ, ਅੱਜ ਕਲਯੁਗ ਵਿਚ ਇਹ ਕਲਾ ਵਰਤੀ ਹੈ। ਅੱਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਵੀ ਇਕ ਬ੍ਰਾਹਮਣ ਦੇ ਲੜਕੇ ਨੂੰ ਜੀਵਨ ਦਾਨ ਦਿੱਤਾ ਹੈ।
ਜੋ ਪਈ ਸੁਣੀ ਕਥਾ ਮੈਂ ਡਿਜ ਲੈ ਗਏ,
ਸੁਣੀ ਹੈ ਕਥਾ। ਕਹਿੰਦੇ ਜਦੋਂ ਬ੍ਰਾਹਮਣ ਦੇ ਰਾਮ ਚੰਦਰ ਜੀ ਦੇ, ਭਗਵਾਨ ਰਾਮ ਚੰਦਰ ਜੀ ਦੇ ਦਰਬਾਰ ਤੇ ਕਹਿੰਦੇ ਇਕ ਬ੍ਰਾਹਮਣ ਨੇ ਆਪਣਾ ਲੜਕਾ ਲਿਆ ਕੇ ਲਟਾ ਦਿੱਤਾ ਸੀ, ਜਿਹਦੀ ਮੌਤ ਹੋ ਚੁੱਕੀ ਸੀ।
ਅਦਿਤ ਬਿਰਲਾ ਪਰਾਮ ਦਰ ਕੀਓ,
ਬ੍ਰਾਹਮਣ ਨੇ ਵੀ ਭਗਵਾਨ ਰਾਮ ਚੰਦਰ ਦੇ ਦਰਵਾਜੇ ਤੇ ਬੜਾ ਬਿਰਲਾਪ ਕੀਤਾ, ਰੋ ਰੋ ਕੇ ਬੜੀਆਂ ਪੁਕਾਰਾਂ ਕੀਤੀਆਂ, ਭਗਵਾਨ ਰਾਮ ਚੰਦਰ ਨੂੰ ਬੇਨਤੀਆਂ ਕੀਤੀਆਂ ਸਨ।
ਤਬ ਰਘੁਬਰ ਬੋ ਕਰੇ ਉਪਾਏ,
ਉਸ ਵਕਤ ਭਗਵਾਨ ਰਾਮ ਚੰਦਰ ਜੀ ਨੇ ਬੜਾ ਉਪਾਅ ਕੀਤਾ ਉਸ ਬ੍ਰਾਹਮਣ ਦੇ ਲੜਕੇ ਨੂੰ ਜਿਉਂਦਾ ਕਰਨ ਵਾਸਤੇ।
ਜਿਮ ਨਾਰਦ ਮੁਨ ਦੀਏ ਬਤਾਏ,
ਜਿਵੇਂ ਜਿਵੇਂ ਨਾਰਦ ਮੁਨੀ ਨੇ ਦੱਸਿਆ, ਨਾਰਦ ਮੁਨੀ ਨੇ ਜਿਵੇਂ ਉਪਦੇਸ਼ ਦਿੱਤਾ, ਉਸੇ ਤਰ੍ਹਾਂ ਭਗਵਾਨ ਰਾਮ ਚੰਦਰ ਜੀ ਕਰਦੇ ਰਹੇ।
ਜਿਉਂ ਕਿਉਂ ਕਰ ਦਿਜ ਪੁੱਤਰ ਜੀਵਾਏ,
ਜਿਵੇਂ ਕਿਵੇਂ ਕਰਕੇ ਭਗਵਾਨ ਰਾਮ ਨੇ ਉਸ ਬ੍ਰਾਹਮਣ ਦੇ ਲੜਕੇ ਨੂੰ ਜਿਵਾਇਆ ਦਿੱਤਾ, ਉਸ ਬ੍ਰਾਹਮਣ ਦੇ ਲੜਕੇ ਨੂੰ ਜੀਵਨ ਦਾਨ ਦੇ ਦਿੱਤਾ।
ਰਾਮ ਚੰਦ ਨਿਜ ਨੇਮ ਨਿਭਾਇਓ,
ਇਸ ਤਰ੍ਹਾਂ ਭਗਵਾਨ ਰਾਮ ਚੰਦਰ ਨੇ ਆਪਣਾ ਨੇਮ ਨਿਭਾਇਆ, ਉਹਨਾਂ ਨੇ ਆਪਣੇ ਨੇਮ ਦੀ ਪਾਲਣਾ ਕੀਤੀ ਜੋ ਉਹਨਾਂ ਦਾ ਨੇਮ ਰੱਖਿਆ ਹੋਇਆ ਸੀ।
ਸੋ ਗਤ ਪਈ ਗੁਰੂ ਦਰਬਾਰ,
ਅੱਜ ਉਹੀ ਗਤ ਗੁਰੂ ਸਾਹਿਬ ਦੇ ਦਰਬਾਰ ਵਿਚ ਵੀ ਹੋਈ ਹੈ। ਅੱਜ ਉਸੇ ਤਰ੍ਹਾਂ ਹੀ ਇਕ ਬ੍ਰਾਹਮਣ ਨੇ ਲਿਆ ਕੇ ਆਪਣਾ 12 ਸਾਲਾਂ ਦਾ ਮਰਿਆ ਹੋਇਆ ਲੜਕਾ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ ਦੇ ਦਰਵਾਜੇ ਮੂਹਰੇ ਲਿਆ ਪਾਇਆ, ਔਰ ਰੋ ਰੋ ਕੇ ਪੁਕਾਰਾਂ ਕੀਤੀਆਂ, ਬੇਨਤੀਆਂ ਕੀਤੀਆਂ, ਸਤਿਗੁਰਾਂ ਨੇ ਬੇਨਤੀ ਸੁਣ ਲਈ ਹੈ, ਔਰ ਜਿਵੇਂ ਕਿਵੇਂ ਕਰਕੇ ਬ੍ਰਾਹਮਣ ਦੇ ਲੜਕੇ ਨੂੰ ਜਿਉਂਦਾ ਕਰ ਦਿੱਤਾ ਹੈ। ਭਗਵਾਨ ਰਾਮ ਦੇ ਸਮਾਨ ਅੱਜ ਗੁਰੂ ਹਰਿਰਾਏ ਸਾਹਿਬ ਨੇ ਕਲਯੁਗ ਵਿਚ ਇਹ ਕਲਾ ਵਰਤਾਈ ਹੈ।
ਦਿਜ ਸੰਕਟ ਤੇ ਲੀਨੇ ਉਭਾਰ,
ਔਰ ਉਸ ਬ੍ਰਾਹਮਣ ਨੂੰ ਜਿਹੜੋ ਤੇ ਬੜਾ ਵੱਡਾ ਸੰਕਟ ਆਇਆ ਹੋਇਆ ਸੀ, ਬੜਾ ਵੱਡਾ ਡਾਢਾ ਦੁੱਖ ਆਇਆ ਹੋਇਆ ਸੀ ਇਸ ਬ੍ਰਾਹਮਣ ਤੇ, ਉਹਦੇ ਇਸ ਸੰਕਟ ਨੂੰ ਬ੍ਰਾਹਮਣ ਦੇ ਇਸ ਦੁੱਖ ਨੂੰ ਸਤਿਗੁਰਾਂ ਨੇ ਕੱਟ ਕੇ ਉਸ ਦੀ ਨਿਵਿਰਤੀ ਕਰ ਦਿੱਤੀ ਹੈ।
ਇਮ ਸੰਵਾਦ ਕਰੇ ਨਰ ਨਾਰੀ,
ਇਹਦਾ ਬਹੁਤ ਸਾਰੇ ਲੋਕ ਨਰ ਨਾਰੀਆਂ ਆਪਸ ਵਿਚ ਸੰਵਾਦ ਕਰਦੇ ਨੇ, ਆਪਸ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਵਿਚਾਰਾਂ ਕਰਦੇ ਹਨ।
ਗੁਰ ਕੀਰਤ ਕੋ ਕਰੇ ਉਚਾਰੀ,
ਧੰਨ ਗੁਰੂ ਹਰਿਰਾਏ ਸਾਹਿਬ ਦੀ ਕੀਰਤੀ ਕਰਦੇ ਨੇ, ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੀ ਵਡਿਆਈ ਕਰਦੇ ਹਨ।
ਸਭਾ ਵਿਖੇ ਜਦ ਸੁਧ ਚੱਲ ਗਈ,
ਕਹਿੰਦੇ ਇਧਰ ਸਤਿਗੁਰਾਂ ਦੀ ਸਭਾ ਵਿਚ ਜਦੋਂ ਇਹ ਖਬਰ ਪਹੁੰਚੀ, ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਦੇ ਵਿਚ ਜਦੋਂ ਇਹ ਗੱਲ ਪਹੁੰਚੀ ਕਿ ਉਹ ਬ੍ਰਾਹਮਣ ਦਾ ਲੜਕਾ ਜੀਉਂਦਾ ਹੋ ਚੁੱਕਾ ਹੈ,
ਵਿਪਰ ਪੁੱਤਰ ਜੀਵੀ ਹੋ ਸੁਧ ਪਈ,
ਇਹ ਸੁਧ ਗੁਰੂ ਸਾਹਿਬ ਨੂੰ ਹੋਈ, ਮਹਾਰਾਜ ਜੀ ਨੂੰ ਪਤਾ ਲੱਗਾ ਕਿ ਬ੍ਰਾਹਮਣ ਦਾ ਲੜਕਾ ਜੀਵਤ ਹੋ ਚੁੱਕਾ ਹੈ।
ਸੁਣਿਓ ਅਚਾਨਕ ਸ੍ਰੀ ਹਰਿਰਾਏ,
ਅਚਨ ਚੇਤ ਅਚਾਨਕ ਹੀ ਗੁਰੂ ਹਰਿਰਾਏ ਸਾਹਿਬ ਨੇ ਖਬਰ ਸੁਣੀ, ਅਚਾਨਕ ਹੀ ਅਚਨ ਚੇਤੀ ਇਹ ਖਬਰ ਮਹਾਰਾਜ ਸਤਵੇਂ ਪਾਤਸ਼ਾਹ ਨੇ ਸਰਵਣ ਕੀਤੀ।
ਪੂਜਿਓ ਸ਼ੀਘਰ ਕਰਿਓ ਜਬ ਆਏ,
ਉਸੇ ਵਕਤ ਬੜੀ ਸ਼ੀਘਰਤਾਈ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਜਿਹੜਾ ਸੇਵਕ ਚੱਲ ਕੇ ਸਤਿਗੁਰਾਂ ਦੇ ਦਰਬਾਰ ਵਿਚ ਆ ਕੇ ਜਿਹਨੇ ਦੱਸਿਆ ਮਹਾਰਾਜ ਬ੍ਰਾਹਮਣ ਦਾ ਲੜਕਾ ਜੀਵਤ ਹੋ ਗਿਆ, ਉਹਨੂੰ ਮਹਾਰਾਜ ਜੀ ਬੜੀ ਛੇਤੀ ਨਾਲ ਪੁੱਛਣ ਲੱਗੇ।
ਕਹਿ ਸਿੱਖ ਆਪਣ ਆਰ ਬਲ ਦੀਨ,
ਭਾਈ ਇਹ ਤਾਂ ਦੱਸੋ ਬ੍ਰਾਹਮਣ ਦਾ ਲੜਕਾ ਤਾਂ ਜਿਉਂਦਾ ਹੋ ਗਿਆ, ਪਰ ਸਿੱਖ ਕਿਹੜੇ ਨੇ ਆਪਣੇ ਪ੍ਰਾਣ ਦਿੱਤੇ ਨੇ? ਅਸੀਂ ਤਾਂ ਬਚਨ ਕੀਤਾ ਸੀ ਵੀ ਕੋਈ ਸਿੱਖ ਪ੍ਰਾਣ ਦੇਵੇ ਆਪਣੇ ਤੇ ਬ੍ਰਾਹਮਣ ਦਾ ਲੜਕਾ ਜਿਉਂਦਾ ਹੋ ਜਾਏਗਾ, ਪਰ ਇਹ ਤਾਂ ਦੱਸੋ ਵੀ ਕਿਹੜੇ ਸਿੱਖ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ, ਕਿਹਨੇ ਆਪਣੀ ਉਮਰ ਇਸ ਬ੍ਰਾਹਮਣ ਦੇ ਲੜਕੇ ਨੂੰ ਦਿੱਤੀ ਹੈ?
ਪਰ ਉਪਕਾਰ ਕਿਨੋ ਅਸਕੀਨ,
ਇਹੋ ਜਿਹਾ ਮਹਾਨ ਪਰ ਉਪਕਾਰ ਕਿਸ ਸਿੱਖ ਨੇ ਕੀਤਾ? ਉਹਨੇ ਤਾਂ ਆਪਣਾ ਆਪ ਵੀ ਨਹੀਂ ਜਣਾਇਆ, ਸਾਨੂੰ ਬਿਨਾਂ ਦੱਸਿਆਂ ਗੁਪਤ ਰੂਪ ਵਿਚ ਜਾ ਕੇ ਆਪਣੇ ਪ੍ਰਾਣ ਦੇ ਦਿੱਤੇ ਨੇ, ਆਪਣੀ ਉਮਰ ਉਸ ਬ੍ਰਾਹਮਣ ਦੇ ਲੜਕੇ ਨੂੰ ਦੇ ਦਿੱਤੀ। ਆਖਿਰਕਾਰ ਐਸਾ ਸਿੱਖ ਹੈ ਕਿਹੜਾ ਜਿਹਨੇ ਇਹੋ ਜਿਹਾ ਮਹਾਨ ਪਰ ਉਪਕਾਰ ਕੀਤਾ ਹੈ?
ਸੁਨਤ ਸਭਾ ਸਦ ਬਿਸਮੈ ਪਏ,
ਸੁਣ ਕੇ ਸਾਰੀ ਸਭਾ ਹੈਰਾਨ ਹੋ ਗਈ। ਬਾਕੀ ਇਹ ਨਹੀਂ ਸੀ ਪਤਾ ਲੱਗਾ, ਸਿੱਖ ਤਾਂ ਸਾਰੇ ਉੱਥੇ ਹੀ ਬੈਠੇ ਸੀ, ਕਿਉਂਕਿ ਭਾਈ ਜੀਵਨ ਜੀ ਕਿਹੜਾ ਕਿਸੇ ਨੂੰ ਦੱਸ ਕੇ ਗਏ ਸਨ, ਉਹ ਗੁਪਤ ਰੂਪ ਚ ਗਏ ਸੀ ਉੱਠ ਕੇ। ਤੋ ਸਾਰੇ ਸਿੱਖ ਜਿੰਨੇ ਵੀ ਬੈਠੇ ਨੇ, ਸਾਰੇ ਸਭਾ ਵਿਚ ਬੈਠੇ ਇਕਦਮ ਹੈਰਾਨ ਹੋ ਗਏ, ਇਕ ਦੂਜੇ ਵੱਲ ਵੇਖਣ ਲੱਗੇ ਹਨ।
ਚਪਲ ਬਿਲੋਚਨ ਇਤੇ ਉਤ ਕੀਏ,
ਆਪਣੇ ਚਪਲ ਚੰਚਲ ਨੇਤਰਾਂ ਨੂੰ ਸੱਜੇ ਖੱਬੇ ਕਰਕੇ ਵੇਖਦੇ ਨੇ। ਗੁਰੂ ਹਰਿਰਾਏ ਸਾਹਿਬ ਨੇ ਵੀ ਵੇਖਿਆ ਕਿ ਕਿਹੜਾ ਸਿੱਖ ਸਾਡੀ ਸਭਾ ਵਿਚੋਂ ਉੱਠ ਕੇ ਗਿਆ ਹੈ।
ਨਿਜ ਨਿਜ ਨਿਕਟ ਭਿਖੇ ਸਭ ਬੈਸੇ,
ਸਾਰੇ ਆਪੋ ਆਪਣੇ ਨੇੜੇ ਵੇਖਣ ਲੱਗੇ ਵੀ ਜਿਹੜਾ ਮੇਰੇ ਨਾਲ ਬੈਠਾ ਸੀ ਉਹ ਤਾਂ ਨੀ ਉੱਠ ਕੇ ਗਿਆ, ਇਹ ਤਾਂ ਆਪਣੇ ਆਪਣੇ ਕੋਲ ਬੈਠੇ ਸਿੱਖਾਂ ਨੂੰ ਵੇਖਣ ਲੱਗੇ, ਇੱਕ ਦੂਜੇ ਨੂੰ ਵੇਖਣ ਲੱਗੇ, ਕਹਿੰਦੇ ਇਹ ਤਾਂ ਇੱਥੇ ਹੀ ਬੈਠਾ ਹੈ, ਇਹ ਤਾਂ ਆਪਸ ਵਿੱਚ ਇੱਕ ਦੂਜੇ ਨੂੰ ਆਪਣੇ ਕੋਲ ਬੈਠਿਆਂ ਵੇਖਣ ਲੱਗੇ।
ਮਰਿਓ ਕੌਣ ਵਿਚਾਰ ਤੇ ਐਸੇ,
ਹੁਣ ਵਿਚਾਰ ਕਰਦੇ ਨੇ ਆਪਸ ਵਿੱਚ ਸਿੱਖ ਕਿ ਆਖਿਰਕਾਰ ਮਰਿਆ ਕੌਣ, ਪ੍ਰਾਣ ਆਪਣੇ ਕਿਹਨੇ ਤਿਆਗੇ ਨੇ, ਆਪਣੀ ਉਮਰ ਦਿੱਤੀ ਕਿਹੜੇ ਸਿੱਖ ਨੇ ਹੈ। ਇੱਦਾਂ ਸਾਰੇ ਸਿੱਖ ਆਪਸ ਵਿਚ ਰਲ ਕੇ ਵਿਚਾਰ ਕਰ ਰਹੇ ਹਨ।
ਉਹਨੇ ਸ਼ੀਘਰ ਗੁਰ ਬੂਜਨ ਕੀਨ,
ਫਿਰ ਬੜੀ ਸ਼ੀਘਰਤਾਈ ਨਾਲ ਗੁਰੂ ਹਰਿਰਾਏ ਸਾਹਿਬ ਜੀ ਦੁਬਾਰਾ ਪੁੱਛਣ ਲੱਗੇ। ਮਹਾਰਾਜ ਜੀ ਕਹਿਣ ਲੱਗੇ,
ਕਿਉਂ ਨਾ ਕਹੋ ਕਿਨ ਜੀਵਨ ਦੀਨ।
ਮਹਾਰਾਜ ਜੀ ਕਹਿੰਦੇ ਬਈ ਬੋਲਦੇ ਕਿਉਂ ਨਹੀਂ, ਤੁਹਾਡੇ ਚ ਕੋਈ ਦੱਸਦਾ ਕਿਉਂ ਨਹੀਂ ਵੀ ਕਿਹਨੇ ਪ੍ਰਾਣ ਦਿੱਤੇ ਨੇ, ਕਿਹਨੇ ਆਪਣਾ ਜੀਵਨ ਦਿੱਤਾ, ਤੁਸੀਂ ਦੱਸਦੇ ਕਿਉਂ ਨੀ ਕਿਹੜਾ ਸਿੱਖ ਉੱਠ ਕੇ ਗਿਆ? ਤੁਹਾਡੇ ਕੋਲੋਂ ਹੀ ਕੋਈ ਉੱਠ ਕੇ ਗਿਆ ਨਾ, ਜਿਹਨੇ ਆਪਣਾ ਜੀਵਨ ਦਿੱਤਾ ਹੈ, ਕਿਹੜਾ ਸਿੱਖ ਹੈ ਜਿਹਨੇ ਆਪਣੇ ਜੀਵਨ ਦੀ ਪਰਵਾਹ ਨਾ ਕਰਦੇ ਆਪਣਾ ਜੀਵਨ ਦਾਨ ਕਰ ਦਿੱਤਾ ਹੈ?
ਛਰੀਦਾਰ ਕਰ ਜੋਰੀ ਉਚਾਰਾ,
ਜਿਹੜਾ ਬਾਹਰ ਪਹਿਰੇਦਾਰ ਖੜਾ ਸੀ ਨਾ ਦਰਵਾਜੇ ਤੇ, ਉਹਨੇ ਕਿਤੇ ਭਾਈ ਜੀਵਨ ਨੂੰ ਉੱਠ ਕੇ ਜਾਂਦਿਆਂ ਵੇਖਿਆ ਸੀ? ਉਹ ਜਿਹੜਾ ਪਹਿਰੇਦਾਰ ਸੀ, ਛੜੀਦਾਰ ਜਿਹੜਾ ਚੋਬਦਾਰ ਸੀ, ਉਹਨੇ ਕਿਤੇ ਵੇਖਿਆ ਸੀ ਭਾਈ ਜੀਵਨ ਨੂੰ ਜਾਂਦਿਆਂ? ਉਹ ਬੋਲਿਆ ਹੱਥ ਜੋੜ ਕੇ ਗੁਰੂ ਹਰਿਰਾਏ ਸਾਹਿਬ ਨੂੰ ਕਹਿਣ ਲੱਗਾ,
ਮਹਾਰਾਜ ਨੇ ਦੁਤੀ ਸਿਧਾਰਾ,
ਕਹਿਣ ਲੱਗਾ ਸਤਿਗੁਰੂ ਜੀ ਹੋਰ ਤਾਂ ਕੋਈ ਦੂਜਾ ਬੰਦਾ ਨੀ ਮੈਂ ਜਾਂਦਾ ਵੇਖਿਆ, ਹੋਰ ਕੋਈ ਦੂਜਾ ਸਿੱਖ ਮੈਂ ਜਾਂਦਾ ਨੀ ਵੇਖਿਆ।
ਇੱਕ ਜੀਵਨ ਪਗ ਤੂੰ ਸੁੱਤ ਗਏ ਓ,
ਇੱਕ ਜਣੇ ਨੂੰ ਮੈਂ ਜਾਂਦਿਆਂ ਵੇਖਿਆ, ਉਹ ਹੈ ਭਾਈ ਜੀਵਨ ਭਾਈ ਭਗਤੂ ਦਾ ਛੋਟਾ ਪੁੱਤਰ, ਉਹ ਉੱਠ ਕੇ ਜਰੂਰ ਗਿਆ। ਉਹਦੇ ਤੋਂ ਇਲਾਵਾ ਮੈਂ ਕਿਸੇ ਦੂਜੇ ਨੂੰ ਉੱਠ ਕੇ ਜਾਂਦਿਆਂ ਨੀ ਵੇਖਿਆ, ਇੱਕ ਭਾਈ ਭਗਤੂ ਦਾ ਛੋਟਾ ਪੁੱਤਰ ਭਾਈ ਜੀਵਨ ਜਰੂਰ ਉੱਠ ਕੇ ਗਿਆ ਹੈ।
ਹਟ ਕਰ ਸੋਨੇ ਆਵਤ ਪਯੋ,
ਮਹਾਰਾਜ ਉਹ ਐਸਾ ਉੱਠ ਕੇ ਗਿਆ ਕਿ ਮੁੜ ਕੇ ਵਾਪਸ ਨਹੀਂ ਆਇਆ ਹਾਲੇ ਤੱਕ, ਉਹਨੂੰ ਗਏ ਨੂੰ ਵੀ ਕਾਫੀ ਸਮਾਂ ਹੋ ਗਿਆ, ਉਹ ਉੱਠ ਕੇ ਐਸਾ ਗਿਆ ਕਿ ਮੁੜ ਕੇ ਭਾਈ ਜੀਵਨ ਜੀ ਵਾਪਸ ਨਹੀਂ ਆਏ।
ਅਪਰ ਸਭਾ ਸਭ ਬੈਠੀ ਆਏ,
ਬਾਕੀ ਤਾਂ ਤੁਹਾਡੀ ਸਾਰੀ ਸਭਾ ਇਸੇ ਤਰ੍ਹਾਂ ਹੀ ਬੈਠੀ ਹੈ, ਕੋਈ ਨੀ ਉੱਠਿਆ, ਇਹਨਾਂ ਵਿੱਚੋਂ ਕੋਈ ਸਿੱਖ ਨੀ ਉੱਠਿਆ ਸਵਾਏ ਭਾਈ ਜੀਵਨ ਦੇ, ਹੋਰ ਕੋਈ ਉੱਠ ਕੇ ਨਹੀਂ ਗਿਆ।
ਪਿਪਰ ਪ੍ਰਸੰਗ ਸੁਨਤ ਜੇ ਕਰੇ,
ਮਹਾਰਾਜ ਜਦੋਂ ਆਪ ਜੀ ਬ੍ਰਾਹਮਣ ਦਾ ਪ੍ਰਸੰਗ ਸੁਣ ਰਹੇ ਸੀ, ਕਹਿ ਰਹੇ ਸੀ, ਤੁਸੀਂ ਕਹਿ ਰਹੇ ਸੀ ਕਿ ਕੋਈ ਸਿੱਖ ਆਪਣਾ ਜੀਵਨ ਦੇ ਦੇਵੇ, ਇਹ ਬ੍ਰਾਹਮਣ ਦੇ ਪੁੱਤਰ ਨੂੰ ਜਵਾ ਦਿੰਨੇ ਆ। ਇਹ ਬਚਨ ਜਿਸ ਵੇਲੇ ਆਪ ਜੀ ਕਹਿ ਰਹੇ ਸੀ, ਸਿੱਖਾਂ ਕੋਲੋਂ ਬਚਨ ਸੁਣ ਰਹੇ ਸੀ,
ਸੋ ਰਾਵਰ ਕੇ ਹੁਤੋ ਪਿਛਾਰੀ,
ਮਹਾਰਾਜ ਜੀ ਭਾਈ ਜੀਵਨ ਜੀ ਉਸ ਵੇਲੇ ਤੁਹਾਡੇ ਪਿਛਲੇ ਪਾਸੇ ਬੈਠੇ ਸੀ, ਤੁਹਾਡੀ ਨਿਗਾਹ ਨਹੀਂ ਸੀ ਉਹਦੇ ਤੇ ਪੈ ਰਹੀ, ਤੇ ਭਾਈ ਜੀਵਨ ਜੀ ਤੁਹਾਡੇ ਪਿਛਲੇ ਪਾਸੇ ਬੈਠੇ ਹੋਏ ਸਨ।
ਨਿਕਸੇ ਤੂਸ਼ਨ ਬੰਧਨ ਤਾਰੀ,
ਉਹ ਤੁਹਾਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਚੁੱਪ ਚਪੀਤੇ ਉਥੋਂ ਨਿਕਲ ਗਏ। ਉਹਨਾਂ ਨੇ ਕੋਈ ਸ਼ਬਦ ਨਹੀਂ ਬੋਲਿਆ, ਕੋਈ ਬੋਲ ਨਹੀਂ ਬੋਲਿਆ ਆਪਣੀ ਜ਼ੁਬਾਨ ਤੋਂ, ਚੁੱਪ ਚਾਪ ਹੀ ਮੱਥਾ ਟੇਕ ਕੇ ਉਥੋਂ ਨਿਕਲ ਗਏ ਹਨ।
ਸੁਣ ਗੁਰ ਕਹਿਓ ਸ਼ਿਗਰ ਸੁਧ ਲੀਜੈ,
ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਬਈ ਜਾਓ ਛੇਤੀ ਨਾਲ ਜਾ ਕੇ ਖਬਰ ਲਓ ਭਾਈ ਜੀਵਨ ਜੀ ਕਿੱਥੇ ਨੇ, ਛੇਤੀ ਜਾ ਕੇ ਵੇਖੋ ਭਾਈ ਜੀਵਨ ਜੀ ਕਿੱਥੇ ਗਏ ਨੇ।
ਇਸ ਬਿਲੋਕ ਹਮ ਸੰਗ ਕਈ ਜੈ,
ਛੇਤੀ ਨਾਲ ਵੇਖ ਕੇ ਆਓ ਭਾਈ ਜੀਵਨ ਨੂੰ, ਤੇ ਵੇਖ ਕੇ ਆ ਕੇ ਸਾਨੂੰ ਦੱਸੋ ਕਿ ਭਾਈ ਜੀਵਨ ਕਿੱਥੇ ਆ ਔਰ ਕੀ ਕਰ ਰਿਹਾ, ਛੇਤੀ ਨਾਲ ਜਾ ਕੇ ਵੇਖ ਕੇ ਸਾਨੂੰ ਦੱਸੋ।
ਦੋਰੇ ਦਾਸ ਗਏ ਦੋਰੇ ਤੀਨ,
ਸਤਿਗੁਰੂ ਜੀ ਦਾ ਹੁਕਮ ਸੁਣ ਕੇ ਦੋ ਤਿੰਨ ਸੇਵਾਦਾਰ ਦੌੜ ਕੇ ਬੜੀ ਛੇਤੀ ਨਾਲ ਕਾਹਲੀ ਨਾਲ ਬਾਹਰ ਨੂੰ ਗਏ। ਭਾਈ ਜੀਵਨ ਜੀ ਜਿੱਥੇ ਰਹਿੰਦੇ ਸਨ, ਜਿੱਥੇ ਉਹਨਾਂ ਦਾ ਆਸਣ ਸੀ, ਉਸ ਪਾਸੇ ਚੱਲ ਕੇ ਗਏ ਹਨ।
ਡੇਰੇ ਪ੍ਰਥਮ ਜਾਏ ਪਿਕਲੀਨ,
ਭਾਈ ਜੀਵਨ ਦੇ ਡੇਰੇ ਤੇ ਆਏ, ਜਿੱਥੇ ਭਾਈ ਜੀਵਨ ਜੀ ਡੇਰਾ ਕਰਦੇ ਸਨ ਰਹਿੰਦੇ ਸਨ, ਉਥੇ ਚੱਲ ਕੇ ਸਿੱਖ ਆਏ ਸੇਵਕ ਉਸ ਜਗ੍ਹਾ ਤੇ ਪਹੁੰਚੇ ਹਨ।
ਬਸਤਰ ਅਛਾਦਤ ਤ੍ਰਿਨਨ ਪਰਿਓ,
ਵੇਖਿਆ ਕਿ ਭਾਈ ਜੀਵਨ ਜੀ ਲੇਟੇ ਹੋਏ ਨੇ, ਸਰੀਰ ਸਾਰਾ ਉਹਨਾਂ ਨੇ ਕੱਪੜੇ ਨਾਲ ਢੱਕਿਆ, ਚਾਦਰੇ ਨਾਲ ਢੱਕਿਆ ਹੋਇਆ, ਔਰ ਭਾਈ ਜੀਵਨ ਜੀ ਜ਼ਮੀਨ ਦੇ ਉੱਤੇ ਲੇਟੇ ਹੋਏ ਨੇ। ਇਹ ਜਾ ਕੇ ਵੇਖਿਆ,
ਪਿਖ ਉਗਾਰ ਬਿਨ ਪ੍ਰਾਣ ਮਰਿਓ ਐ,
ਜਦੋਂ ਉਹਨਾਂ ਨੇ ਜਾ ਕੇ ਸਿੱਖਾਂ ਨੇ ਵੇਖਿਆ, ਚਾਦਰ ਚੁੱਕੀ, ਚਾਦਰ ਚੁੱਕ ਕੇ ਭਾਈ ਜੀਵਨ ਵੱਲ ਵੇਖਿਆ ਤੇ ਕੀ ਵੇਖਿਆ ਕਿ ਭਾਈ ਜੀਵਨ ਜੀ ਸਰੀਰ ਤਿਆਗ ਚੁੱਕੇ ਨੇ। ਭਾਈ ਜੀਵਨ ਜੀ ਆਪਣਾ ਪੰਜ ਭੌਤਿਕ ਸਰੀਰ ਤਿਆਗ ਚੁੱਕੇ ਨੇ ਔਰ ਉਹ ਪਰਲੋਕ ਗਮਨ ਕਰ ਚੁੱਕੇ ਨੇ, ਇਹ ਸਿੱਖਾਂ ਨੇ ਵੇਖਿਆ।
ਦੋਰੇ ਗਏ ਗੁਰੂ ਸੰਗ ਕਰਿਓ,
ਦੋੜੇ ਆਏ ਭੱਜ ਕੇ ਵੇਖ ਕੇ ਨਾ ਭਾਈ ਜੀਵਨ ਦੀ ਲਾਸ਼, ਉਹਨਾਂ ਦੇ ਸਰੀਰ ਦੀ ਲੋਥ ਵੇਖ ਕੇ, ਤੇ ਵੇਖਦਿਆਂ ਸਾਰ ਬੜੀ ਛੇਤੀ ਨਾਲ ਉਹ ਸਿੱਖ ਸਤਿਗੁਰਾਂ ਦੇ ਕੋਲ ਚੱਲ ਕੇ ਆਏ ਤੇ ਕਹਿਣ ਲੱਗੇ,
ਜੀਵਨ ਜਾਏ ਅਜੀਵਨ ਲਇਓ,
ਕਹਿਣ ਲੱਗੇ ਮਹਾਰਾਜ ਜੀ ਭਾਈ ਜੀਵਨ ਜੀ ਜਾ ਕੇ ਸਰੀਰ ਤਿਆਗ ਗਏ ਨੇ। ਭਾਈ ਜੀਵਨ ਜੀ ਨੇ ਆਪਣਾ ਪੰਜ ਭੌਤਿਕ ਸਰੀਰ ਮਹਾਰਾਜ ਜੀ ਤਿਆਗ ਦਿੱਤਾ ਹੈ, ਉਹਨਾਂ ਨੇ ਤੁਹਾਡੇ ਬਚਨਾਂ ਦੀ ਪਾਲਣਾ ਕੀਤੀ, ਆਪ ਜੀ ਦੇ ਬਚਨ ਮੰਨੇ ਹਨ।
ਬਸਤਰ ਅਛਾਦ ਦੇ ਪਰ ਸਾਰੇ,
ਉਹਨਾਂ ਨੇ ਆਪਣੀ ਸਾਰੀ ਦੇਹ ਤੇ ਕੱਪੜਾ ਢੱਕ ਲਿਆ, ਕੱਪੜਾ ਲੈ ਕੇ ਆਪਣੇ ਸਾਰੇ ਸਰੀਰ ਨੂੰ ਕੱਜ ਲਿਆ।
ਦਿਜ ਸੁਤ ਹਿਤ ਦੀਏ ਪ੍ਰਾਣ ਨਿਸਾਰੇ,
ਔਰ ਬ੍ਰਾਹਮਣ ਦੇ ਪੁੱਤਰ ਵਾਸਤੇ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਬ੍ਰਾਹਮਣ ਦੇ ਪੁੱਤਰ ਨੂੰ ਜਿਉਂਦਾ ਕਰਨ ਵਾਸਤੇ ਭਾਈ ਜੀਵਨ ਨੇ ਆਪਣੇ ਪ੍ਰਾਣ ਤਿਆਗ ਦਿੱਤੇ, ਉਹਨਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਹੈ।
ਸੁਣ ਤਰਿਸੇ ਗੁਰ ਸਬਨ ਸੁਨਾਇਓ,
ਇਹ ਸੁਣ ਕੇ ਗੁਰੂ ਹਰਿਰਾਏ ਸਾਹਿਬ ਬੜੇ ਗੁੱਸੇ ਵਿਚ ਆਏ, ਕਿਉਂਕਿ ਸੰਗਤ ਦੀ ਜਿੱਦ ਸੀ ਨਾ, ਬਾਰ ਬਾਰ ਕਹਿ ਰਹੇ ਸੀ ਮਹਾਰਾਜ ਜੀ ਨੂੰ, ਮਹਾਰਾਜ ਬ੍ਰਾਹਮਣ ਦਾ ਲੜਕਾ ਜਿਉਂਦਾ ਕਰੋ, ਜਦੋਂ ਹੁਣ ਜੀਵਤ ਹੋ ਗਿਆ ਭਾਈ ਜੀਵਨ ਜੀ ਨੇ ਸਰੀਰ ਤਿਆਗ ਦਿੱਤਾ, ਤਾਂ ਸਤਿਗੁਰੂ ਜੀ ਨੂੰ ਜਦੋਂ ਪਤਾ ਲੱਗਾ ਕਿ ਇਹੋ ਜਿਹਾ ਮਹਾਨ ਸਿੱਖ ਭਾਈ ਜੀਵਨ ਇਹ ਪਰਉਪਕਾਰ ਕਰ ਗਿਆ, ਆਪਣਾ ਸਰੀਰ ਤਿਆਗ ਗਿਆ, ਤਾਂ ਸਤਿਗੁਰੂ ਜੀ ਨੂੰ ਸੁਣ ਕੇ ਸੰਗਤ ਤੇ ਬੜਾ ਰੋਸ ਆਇਆ। ਜਿਹੜੇ ਸਿੱਖ ਬਾਰ ਬਾਰ ਕਹਿ ਰਹੇ ਸੀ ਨਾ, ਉਹਨਾਂ ਤੇ ਬੜਾ ਰੋਸ ਆਇਆ ਤੇ ਰੋਸ ਵਿਚ ਆ ਕੇ ਸਤਿਗੁਰੂ ਜੀ ਗੁੱਸੇ ਚ ਬੋਲੇ,
ਮਮ ਸੁਤ ਹਸ ਦਿਜ ਪੁੱਤਰ ਜੀਵਾਯੋ।
ਮਹਾਰਾਜ ਜੀ ਕਹਿੰਦੇ, ਸੰਗਤ ਜੀ ਤੁਸੀਂ ਚੰਗਾ ਨਹੀਂ ਕੀਤਾ, ਮੇਰੇ ਪੁੱਤਰ ਨੂੰ ਮਾਰ ਕੇ ਤੁਸੀਂ ਬ੍ਰਾਹਮਣ ਦੇ ਪੁੱਤਰ ਨੂੰ ਜਵਾ ਦਿੱਤਾ। ਭਾਈ ਜੀਵਨ ਮੇਰਾ ਪੁੱਤਰ ਸੀ, ਸਿੱਖ ਗੁਰੂ ਦਾ ਪੁੱਤਰ ਵੀ ਹੈ ਨਾ, ਸਿੱਖ ਗੁਰੂ ਦਾ ਪੁੱਤਰ ਵੀ ਹੈ। ਗੁਰਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰੂ ਦਾ ਆਪਣੇ ਸਿੱਖਾਂ ਨਾਲ ਪਿਆਰ ਐਸਾ ਹੈ ਜੈਸਾ ਆਪਣੇ ਮਿੱਤਰਾਂ ਨਾਲ, ਪੁੱਤਰਾਂ ਨਾਲ, ਭਾਈਆਂ ਨਾਲ ਹੈ। ਮਹਾਰਾਜ ਜੀ ਕਹਿੰਦੇ, ਮੇਰੇ ਪੁੱਤਰ ਨੂੰ ਹੱਥ ਮਾਰ ਕੇ ਤੁਸੀਂ ਬ੍ਰਾਹਮਣ ਦੇ ਪੁੱਤਰ ਨੂੰ ਜਵਾਇਆ ਹੈ।
ਪ੍ਰਭ ਭਾਣੇ ਕੋ ਮਾਨੇ ਨਾਈ।
ਤੁਸੀਂ ਪ੍ਰਭੂ ਦੇ ਭਾਣੇ ਨੂੰ ਨਹੀਂ ਮੰਨਿਆ, ਅਸੀਂ ਤੁਹਾਨੂੰ ਕਹਿੰਦੇ ਰਹੇ ਕਿ ਰੱਬ ਦੀ ਰਜਾ ਹੈ, ਪਰਮਾਤਮਾ ਦਾ ਭਾਣਾ, ਪਰ ਤੁਸੀਂ ਪ੍ਰਭੂ ਦੇ ਭਾਣੇ ਨੂੰ ਨਹੀਂ ਮੰਨਿਆ, ਨਾ ਉਹ ਬ੍ਰਾਹਮਣ ਨੇ ਮੰਨਿਆ ਹੈ।
ਬੋਲੇ ਨਿਕਟ ਸਿਫਾਰਿਸ਼ ਮਾਈ।
ਔਰ ਸਾਡੇ ਕੋਲ ਉਸ ਬ੍ਰਾਹਮਣ ਦੀਆਂ ਸਿਫਾਰਿਸ਼ਾਂ ਕੀਤੀਆਂ ਨੇ, ਉਹਦੀ ਸਿਫਾਰਿਸ਼ ਕਰਦਿਆਂ ਕਰਦਿਆਂ ਸਾਡੇ ਕੋਲ ਤੁਸੀਂ ਉਹਦੀ ਸਿਫਾਰਿਸ਼ ਦੇ ਬੋਲ ਬੋਲੇ ਨੇ।
ਇਤਿਹਾਦਕ ਬਚ ਭਨੇ ਕਨੇਰੇ।
ਇਤਿਹਾਦਕ ਸਤਿਗੁਰਾਂ ਨੇ ਬਹੁਤ ਸਾਰੇ ਬਚਨ ਕਹੇ ਆਪਣੀ ਰਸਨਾ ਤੋਂ। ਮਹਾਰਾਜ ਜੀ ਨੇ ਬੜੇ ਰੋਸ ਵਿਚ ਬਚਨ ਕਹੇ।
ਪਠੇ ਦਾਸ ਪੁਨ ਤਿਸ ਕੇ ਡੇਰੇ।
ਮਹਾਰਾਜ ਜੀ ਨੇ ਬੜੀ ਛੇਤੀ ਨਾਲ ਆਪਣੇ ਸੇਵਾਦਾਰ ਫਿਰ ਭਾਈ ਜੀਵਨ ਦੇ ਡੇਰੇ ਤੇ ਭੇਜੇ, ਆਖਿਆ ਜਾਓ ਛੇਤੀ ਨਾਲ ਭਾਈ ਜੀਵਨ ਦੇ ਡੇਰੇ ਤੇ ਜਾਓ।
ਹੋਏ ਪੁੱਤਰ ਇਸ ਕੋਲੇ ਆਓ।
ਦੇਖੋ ਜੇ ਭਾਈ ਜੀਵਨ ਦਾ ਕੋਈ ਪੁੱਤਰ ਹੈ ਉਸ ਜਗ੍ਹਾ ਤੇ, ਤੇ ਭਾਈ ਜੀਵਨ ਦੇ ਪੁੱਤਰ ਨੂੰ ਮੇਰੇ ਕੋਲ ਲੈ ਆਓ। ਮਹਾਰਾਜ ਜੀ ਨੇ ਸੇਵਾਦਾਰਾਂ ਨੂੰ ਹੁਕਮ ਕੀਤਾ, ਜਾਓ ਭਾਈ ਜੀਵਨ ਦੇ ਡੇਰੇ ਜਾਓ, ਔਰ ਉੱਥੇ ਜਾ ਕੇ ਵੇਖੋ ਜੇ ਕੋਈ ਭਾਈ ਜੀਵਨ ਦਾ ਪੁੱਤਰ ਹੈ ਤਾਂ ਉਹਦੇ ਪੁੱਤਰ ਨੂੰ ਸਾਡੇ ਕੋਲ ਲੈ ਆਓ।
ਸ਼ੀਘਰ ਜਾਏ ਸਭ ਸੁਧ ਕੋ ਪਾਓ।
ਛੇਤੀ ਜਾ ਕੇ ਸਾਰੀ ਖਬਰ ਸਾਰ ਲੈ ਕੇ ਆਓ ਕਿ ਕੀ ਕਾਰਨ ਹੈ, ਭਾਈ ਜੀਵਨ ਦਾ ਪੁੱਤਰ ਕਿੱਥੇ ਹੈ, ਉਹਦਾ ਪਰਿਵਾਰ ਕਿੱਥੇ ਹੈ, ਇਹ ਪਤਾ ਕਰਕੇ ਛੇਤੀ ਨਾਲ ਸਾਡੇ ਕੋਲ ਆਓ।
ਉਤੇ ਬਿਰਾੜ ਕੁਚਿਤ ਤੈ ਮਿਲੇ।
ਜਦੋਂ ਸਤਿਗੁਰੂ ਜੀ ਪੁੱਛ ਰਹੇ ਸੀ ਨਾ ਵੀ ਭਾਈ ਜੀਵਨ ਦੇ ਪੁੱਤਰ ਨੂੰ ਲੈ ਕੇ ਆਓ ਸਾਡੇ ਕੋਲ, ਤੇ ਉੱਥੇ ਕੁਝ ਬਿਰਾੜ ਬੈਠੇ ਸੀ, ਬਿਰਾੜ ਸੇਵਕ ਜਿਹੜੇ ਭਾਈ ਜੀਵਨ ਦੇ ਨਾਲ ਚੱਲ ਕੇ ਆਏ ਸੀ ਨਾ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ, ਉਹ ਬਰਾੜ ਉੱਥੇ ਬੈਠੇ ਹੋਏ ਸੀ ਮਹਾਰਾਜ ਜੀ ਦੀ ਸਭਾ ਵਿਚ।
ਪੂਜੇ ਸਕਲ ਜਾਏ ਕਰ ਭਲੇ।
ਉਹਨਾਂ ਨੂੰ ਜਾ ਕੇ ਸਿੱਖਾਂ ਨੇ ਪੁੱਛਿਆ, ਹਾਂ ਭਾਈ ਦੱਸੋ ਭਾਈ ਜੀਵਨ ਜੀ ਦਾ ਪਰਿਵਾਰ, ਉਹਨਾਂ ਦੇ ਬੱਚੇ ਕਿੱਥੇ ਹਨ।
ਗੁਰੂ ਹਕਾਰਤ ਸੁਤ ਇਸ ਜੋਏ।
ਸਤਿਗੁਰੂ ਜੀ ਭਾਈ ਜੀਵਨ ਦੇ ਪੁੱਤਰ ਨੂੰ ਬੁਲਾ ਰਹੇ ਨੇ। ਮਹਾਰਾਜ ਜੀ ਕਹਿੰਦੇ, ਭਾਈ ਜੀਵਨ ਦੇ ਪੁੱਤਰ ਨੂੰ ਬੁਲਾ ਕੇ ਸਾਡੇ ਕੋਲ ਲੈ ਕੇ ਆਓ, ਦੱਸੋ ਭਾਈ ਜੀਵਨ ਦਾ ਪੁੱਤਰ ਕਿੱਥੇ ਹੈ।
ਇਹਾਂ ਕਿਦੋਂ ਘਰ ਮੈਂ ਜੇ ਹੋਏ।
ਭਾਈ ਜੀਵਨ ਦਾ ਪੁੱਤਰ ਇੱਥੇ ਹੈ ਜਾਂ ਉਹ ਘਰ ਵਿਚ ਹੈ, ਨਗਰ ਵਿਚ ਰਹਿ ਗਿਆ, ਆਪਣੇ ਪਿੰਡ ਦੇ ਵਿਚ ਹੈ, ਇਹ ਸਾਨੂੰ ਦੱਸਣਾ ਕਰੋ।
ਸ਼ੀਘਰ ਚਲੋ ਲੈ ਕਿਦੋਂ ਹਕਾਰੋ।
ਛੇਤੀ ਚਲੋ ਭਾਈ ਜੀਵਨ ਦੇ ਪੁੱਤਰ ਨੂੰ ਲਾਡ ਨਾਲ ਲੈ ਕੇ ਸਤਿਗੁਰਾਂ ਕੋਲ ਚਲੋ, ਜੇ ਇੱਥੇ ਨਹੀਂ ਤੇ ਫਿਰ ਛੇਤੀ ਨਾਲ ਉਹਨਾਂ ਨੂੰ ਪਿੰਡੋਂ ਸੱਦ ਲਓ, ਪਿੰਡੋਂ ਉਹਨਾਂ ਨੂੰ ਛੇਤੀ ਨਾਲ ਬੁਲਾ ਲਓ, ਗੁਰੂ ਹਰਿ ਰਾਏ ਸਾਹਿਬ ਨੇ ਬਖਸ਼ਿਸ਼ਾਂ ਕਰਨੀਆਂ ਹਨ।
ਗੁਰ ਸੋ ਮਿਲ ਪੁਨ ਇਸ ਸਸਕਾਰੋ।
ਸਤਿਗੁਰਾਂ ਨਾਲ ਚੱਲ ਕੇ ਮੇਲ ਮਿਲਾਪ ਕਰੋ, ਮਹਾਰਾਜ ਜੀ ਨੂੰ ਮਿਲ ਕੇ ਫਿਰ ਭਾਈ ਜੀਵਨ ਦੇ ਸਰੀਰ ਦਾ ਸੰਸਕਾਰ ਕਰ ਦਿਓ।
ਦਾਸਨ ਸੋ ਬਿਰਾੜ ਚੱਲ ਆਏ।
ਜਿਹੜੇ ਬਿਰਾੜ ਸਿੱਖ ਸੀ ਨਾ, ਜਦੋਂ ਸੇਵਾਦਾਰਾਂ ਨੇ ਗੁਰੂ ਸਾਹਿਬ ਦਾ ਹੁਕਮ ਸੁਣਾਇਆ, ਸੁਣ ਕੇ ਉਹ ਜਿਹੜੇ ਬਰਾੜ ਸਿੱਖ ਸਨ ਨਾਲ ਸੇਵਾਦਾਰਾਂ ਦੇ ਚੱਲ ਕੇ ਮਹਾਰਾਜ ਜੀ ਕੋਲ ਆਏ।
ਠਾਡੇ ਹੋਏ ਹਜੂਰ ਬਤਾਏ।
ਸਤਿਗੁਰਾਂ ਦੇ ਸਨਮੁਖ ਆ ਕੇ ਉਹਨਾਂ ਬਰਾੜਾਂ ਨੇ ਬੇਨਤੀ ਕੀਤੀ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ, ਕਹਿਣ ਲੱਗੇ,
ਬਰਖ ਅਸ਼ਟ ਦਸ ਕੋਏ ਪਇਓ।
ਕਹਿਣ ਲੱਗੇ, ਮਹਾਰਾਜ ਹਾਲੇ ਤਾਂ ਭਾਈ ਜੀਵਨ ਸਿਰਫ 18 ਸਾਲ ਦਾ ਸੀ। ਭਾਈ ਜੀਵਨ ਜਿਹਨੇ ਆਪਣਾ ਸਰੀਰ ਤਿਆਗਿਆ, महाराज हाले तां इन्हां दी अपनी उम्र 8-10-18 साल दी सी।
अब के इन मुकलावा लियो
या हुणे कुछ समा पहला इन्हां ने मुकलावा लियांदा अपनी घरवाली दा।
अब लो पुत्र न जन्मियो कोई,
हाले तक इन्हां दे घर किसे पुत्र दा जन्म नहीं होया, हाले तक इन्हां दे घर किसे दी संतान इन्हां दी संतान नहीं हुई।
गर्भवती इसके घर जोए,
पर हां महाराज जेड़ी भाई जीवन दी घरवाली है वो गर्भवती है, वो बालक नू जन्म देन वाली है।
गुर दर्शन हित चल कर आयो,
ये तुहाडे दर्शन करन वास्ते चल के आए, घरवाली इन्हां दी पिंड च ही है, ए तुहाडा दर्शन करन वास्ते इत्थे आए हन।
गुरु वास्ते तुरत समायो,
ए तुहाडा बचन सुन के तुहाडे बचन नू मनदिया होया एक अख दे फोर विच अपना शरीर त्याग के भाई साहब भाई जीवन जी परलोक चले गए हन।
श्री हर राय सुनत पुन करे,
जदों महाराज जी ने भाई जीवन जी बारे सारा कुछ पता कीता सुनिया के भाई जीवन दी हाले अपनी उम्र ही बड़ी थोड़ी सी, ते घर विच हाले कोई संतान दा भी जन्म नहीं होया होण वाला है, तो जदो सारी वार्ता महाराज गुरु हर राय साहब जी ने सुनी,
जो स्त्रिया गर्भ में आए,
महाराज जी कहन लगे भाई जीवन दी घरवाली जो गर्भवती है इस समय,
संत दास तिस नाम रखी जै,
उस बालक दा जन्म होवेगा इहदे घर पुत्र दा जन्म होवेगा, ते तुसी उहदा नाम भाई संत दास रखना है। ये साडे वल्लों जाके कह देना हुक्म करके कि जेड़ा बालक उन्हां दे घर जन्म लेके आएगा उस बालक दा नाम संत दास रखना है।
अदक बंस जो तो होए जनी जै,
उहदा बड़ा वड्डा बंस होवेगा, बड़ा वड्डा परिवार होवेगा, संत दास दा परिवार बड़ा वधे फुलेगा।
जन्मे पुत्र प्यार कर पारो,
जेड़ा पुत्र हुण उन्हां दे घर जन्म लेके आएगा भाई जीवन दे घर, ओनू प्यार नाल ओनू पालना, प्यार नाल ओदी परवरिश करनी, ओ बड़ा वड्डा महापुरख होवेगा, ओ बड़ा वड्डा महात्मा होवेगा, संत दास तां ही असीं ओदा नां रख्या।
एक ते हम कर दे हजारों,
एक तो हजारा कर देंगे असीं, आखो सतनाम से भाई जीवन दा एक पुत्र है ना, उस एक तो हजारा कर देंगे असीं भी वर दिंदे आ, इन्हां दा वंश बहुत वधेगा, इना दी अंश बहुत बदे फुलेगी, एक तो हजारा कर देंगे।
ब्रिंद बंस फैले जग माई,
बड़ा बड़ा बंस इना दा सारे जगत विच फैलेगा, सारे संसार विच इना दा बंस बहुत फैलेगा।
ब्रदे अदक दूसर जिम नाई,
कहते इना परिवार बदेगा कि इहदा दूजा भरा उन्ना नहीं बदा फुलेगा जिन्ना इहदा परिवार बदेगा, होर इन्ना नहीं कोई वधे फुलेगा दा शरीके विचों जिन्ना परिवार इहदा वधे फुलेगा।
उर परसन वै कर वर दीने,
इहदा सतगुरु जी ने बहुत प्रसन्न हो के ए वर दिता है, ए वरदान महाराज जी ने भाई जीवन दे परिवार नूं दिता है, भाई जीवन दे पुत्र नूं ए वर दिता है।
सो अब जाहर जग में चीने,
भाई संतोख सिंह जी इत्थे अपनियां अखां नाल वेख्या प्रसंग दस रहे ने, कहिंदे जी ओ वर हुण मैं जगत विच प्रतख हुंदा वेख्या, गुरु हर राय साहब ने जिहड़ा वर दिता सी ओ वर मैं जगत विच हुण फली भूत हुंदा वेख्या।
भगतू सुत गोरा बड जोए,
भाई भगतू दा वड्डा पुत्र सी भाई गोरा,
ताए बंस बीसत नर सोए,
कहिंदे उहदे बंस विच वीक बंदे ही ने, कोई बहुता लम्मा चौड़ा परिवार नहीं भाई भगतू दे गोरे पुत्र दा, वंश बहुता नहीं वधिया, ओदे कहंदे भी की परिवार दे भी की बंदे नजर आउंदे ने वेखे जांदे ने।
संत दास जो जीवन केरा,
जेड़ा भाई जीवन दा पुत्र संत दास सी, संत दास दा टब्बर ओदा परिवार बहुत वधिया गुरु हर राय साहब दे बचना नाल,
तिसको बंस हजारों हेरा,
ओदे बंस विच हजारा ही जीव ने, ਹਜ਼ਾਰਾਂ ਹੀ ਕਹਿੰਦੇ ਉਹਦੇ ਜੀ, ਉਹਦੇ ਜੀ ਹਨ, ਉਹਦੀ ਅੰਸ ਵੰਸ਼ ਦੇ ਵਿੱਚ ਮੈਂ ਵੇਖੇ ਹਨ।
ਤੀਨ ਗ੍ਰਾਮ ਬਸ ਨਾ ਇਹ ਸਮਾਵੇ।
ਏਡਾ ਵੱਡਾ ਪਰਿਵਾਰ ਹੈ ਭਾਈ ਜੀਵਨ ਦੇ ਪੁੱਤਰ ਦਾ, ਸੰਤ ਦਾਸ ਦਾ, ਕਿ ਤਿੰਨ ਪਿੰਡਾਂ ਵਿੱਚ ਵੀ ਵਸ ਕੇ ਉਹ ਨਹੀਂ ਸਮਾਉਂਦੇ। ਏਡਾ ਵੱਡਾ ਪਰਿਵਾਰ ਵੀ ਤਿੰਨ ਪਿੰਡ ਵਸ ਜਾਣ ਤੇ ਤਿੰਨਾਂ ਪਿੰਡਾਂ ਵਿੱਚ ਵੀ ਉਹ ਨਹੀਂ ਸਮਾਉਂਦੇ, ਇੰਨਾ ਲੰਬਾ ਚੌੜਾ ਪਰਿਵਾਰ ਹੈ।
ਬੋਰ ਅਗਾਰੀ ਵੱਧ ਤੋ ਜਾਵੇ।
ਅੱਗੇ ਨੂੰ ਵੀ ਹੋਰ ਵੱਧਦੇ ਜਾ ਰਹੇ ਨੇ ਭਾਈ ਭਗਤੂ ਜੀ ਦੀ ਅੰਸ ਵੰਸ਼, ਭਾਈ ਜੀਵਨ ਦੇ ਪੁੱਤਰ ਸੰਤ ਦਾਸ ਦਾ ਪਰਿਵਾਰ ਅੱਗੇ ਵੀ ਹੋਰ ਵੱਧਦਾ ਫੁੱਲਦਾ ਜਾ ਰਿਹਾ।
ਜਿਸ ਪ੍ਰਕਾਰ ਬਰ ਗੁਰੂ ਉਬਾਚਾ,
ਜਿਵੇਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ ਸੀ, ਜਿਵੇਂ ਗੁਰੂ ਹਰਿਰਾਏ ਸਾਹਿਬ ਨੇ ਵਰ ਦਿੱਤਾ ਸੀ ਭਾਈ ਸੰਤ ਦਾਸ ਨੂੰ,
ਜਗਤ ਪ੍ਰਸਿੱਧ ਦੇਖ ਲਿਓ ਸਾਚਾ।
ਉਹ ਬਚਨ ਸਾਰੇ ਜਗਤ ਵਿੱਚ ਪ੍ਰਸਿੱਧ ਹੈ, ਤੁਸੀਂ ਵੇਖ ਸਕਦੇ ਹੋ। ਭਾਈ ਭਗਤੂ ਦੀ ਅੰਸ ਵੰਸ਼ ਬੜੀ ਫੈਲੀ ਹੈ ਮਾਲਵੇ ਦੇ ਇਲਾਕੇ ਵਿੱਚ, ਬਠਿੰਡੇ ਦੇ ਇਲਾਕੇ ਵਿੱਚ। ਅੱਜ ਵੀ ਭਾਈ ਜੀਵਨ ਦੀ ਅੰਸ ਵੰਸ਼ ਦੇ ਬਹੁਤ ਸਾਰੇ ਪਰਿਵਾਰ ਜਿਹੜੇ ਉਸ ਪਰਿਵਾਰ ਦੇ ਵਿੱਚੋਂ ਹਨ, ਬਹੁਤ ਫੈਲੇ ਹੋਏ ਨੇ, ਕਈ ਪਿੰਡਾਂ ਵਿੱਚ ਵਸਦੇ ਹਨ।
ਪੁੰਨ ਭਾਈ ਜੀਵਨ ਸਸਕਾਰਾ,
ਇਸ ਤਰ੍ਹਾਂ ਸਤਿਗੁਰਾਂ ਨੇ ਵਰ ਦਿੱਤਾ, ਫਿਰ ਭਾਈ ਜੀਵਨ ਦੇ ਸਰੀਰ ਦਾ ਸਸਕਾਰ ਕੀਤਾ ਗਿਆ।
ਜਿਨ ਦੇ ਪ੍ਰਾਣ ਕੀ ਉਪਕਾਰਾ,
ਐਸੇ ਮਹਾਨ ਸਿੱਖ ਭਾਈ ਜੀਵਨ ਜੀ ਜਿਨ੍ਹਾਂ ਨੇ ਆਪਣੇ ਪ੍ਰਾਣ ਦੇ ਕੇ ਬੜਾ ਵੱਡਾ ਉਪਕਾਰ ਕੀਤਾ, ਬ੍ਰਾਹਮਣ ਦੇ ਲੜਕੇ ਨੂੰ ਜਵਾਇਆ ਹੈ।
ਸਤ ਗੁਰ ਧੰਨ ਸਿੱਖ ਵੀ ਧੰਨੇ, ਪ੍ਰਭ ਕੇ ਬਾਤ ਦਾਸ ਜਿਨ ਮੰਨੇ।
ਕਹਿੰਦੇ ਸਤਿਗੁਰੂ ਜੀ ਵੀ ਧੰਨ ਨੇ ਤੇ ਸਤਿਗੁਰਾਂ ਦੇ ਸਿੱਖ ਵੀ ਧੰਨ ਨੇ, ਜਿਹੜੇ ਆਪਣੇ ਪ੍ਰਭੂ ਦੇ ਗੁਰੂ ਦੇ ਵਾਕ ਮੰਨਣ ਵਾਲੇ ਸਿੱਖ ਨੇ, ਆਪਣੇ ਗੁਰੂ ਦੇ ਬਚਨ ਮੰਨਣ ਵਾਲੇ ਸਿੱਖ ਨੇ। ਗੁਰੂ ਕਾ ਬਚਨ ਮੰਨਣ ਵਾਲੇ ਸਿੱਖ ਵੀ ਧੰਨ ਨੇ ਤੇ ਗੁਰੂ ਵੀ ਧੰਨ ਹੈ।
ਸ੍ਰੀ ਹਰਿਰਾਏ ਸੋ ਕੀਰਤ ਝੂਲੀ,
ਗੁਰੂ ਹਰਿਰਾਏ ਸਾਹਿਬ ਦੀ ਬੜੀ ਕੀਰਤ ਝੂਲ ਗਈ, ਚਾਰੇ ਪਾਸੇ ਮਹਾਰਾਜ ਜੀ ਦਾ ਬੜਾ ਸੁਜਸ ਤੇ ਪ੍ਰਤਾਪ ਵਧਿਆ।
ਘਰ ਘਰ ਮਨੋ ਮਾਲਤੀ ਫੂਲੀ,
ਘਰ ਘਰ ਵਿਚ ਇਸ ਤਰ੍ਹਾਂ ਸੁਜਸ ਫੈਲਿਆ ਮਾਨੋ ਜਿਵੇਂ ਮਾਲਤੀ ਦੇ ਫੁੱਲ ਖਿਲੇ ਹੋਣ।
ਦੇਸ਼ ਵਿਦੇਸ਼ਨ ਐਸੇ ਪਈ,
ਦੇਸ਼ ਵਿਦੇਸ਼ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬੜਾ ਭਾਰੀ ਸੁਜਸ ਹਰ ਇਕ ਥਾਂ ਤੇ ਹਰ ਇਕ ਜਗ੍ਹਾ ਤੇ ਪਸਰਿਆ ਹੈ।
ਪਾਤ ਮਰਾਲਨ ਜਨ ਉੱਡ ਗਈ,
ਏਦਾਂ ਜਾਪਦਾ ਜਿਵੇਂ ਹੰਸਾਂ ਦੀ ਮਪਾਂਤ ਪੰਗਤ ਉੱਡ ਕੇ ਗਈ ਹੋਵੇ ਇਕ ਥਾਂ ਤੋਂ ਦੂਜੇ ਦੇਸ਼ ਵਿਚ। ਹੁਣ ਜਦੋਂ ਹੰਸਾਂ ਦੀ ਡਾਰ ਉੱਡਦੀ ਹੈ ਨਾ, ਹਜ਼ਾਰਾਂ ਮੀਲਾਂ ਦਾ ਪੰਧ ਮੁਕਾ ਕੇ ਇਕ ਡਾਰ ਜਾ ਕੇ ਥਾਂ ਟਿਕਦੀ ਹੈ। ਕਹਿੰਦੇ ਏਦਾਂ ਮਾਨੋ ਜਿਵੇਂ ਹੰਸਾਂ ਦੀ ਮਰਾਲਾਂ ਦੀ ਉਪਮਾ, ਇਹ ਉਪਮਾ ਅਲੰਕਾਰ ਹੈ, ਜਿਵੇਂ ਹੰਸਾਂ ਦੀ ਪੰਗਤ ਉੱਡ ਕੇ ਜਾਂਦੀ ਹੈ, ਏਦਾਂ ਗੁਰੂ ਹਰਿਰਾਏ ਸਾਹਿਬ ਦਾ ਸੁਜਸ ਉੱਡ ਕੇ ਪਸਰ ਰਿਹਾ।
ਕਿਦੋਂ ਚੰਦਰਿਕਾ ਜਗਤ ਬਿਤਾਰੀ,
ਜਾਂ ਇਸ ਤਰ੍ਹਾਂ ਕਹਿ ਲਈਏ ਕਿ ਚੰਦਰਮਾ ਦੀ ਚਾਨਣੀ ਚਾਰੇ ਪਾਸੇ ਪਸਰ ਗਈ, ਜਿਵੇਂ ਅੱਜ ਪੂਰਨਮਾਸ਼ੀ ਹੈ ਨਾ, ਤੇ ਪੂਰਨਮਾਸ਼ੀ ਦੀ ਚੰਦਰਮਾ ਦੀ ਚਾਨਣੀ ਚਾਰੇ ਪਾਸੇ ਪਸਰਦੀ ਹੈ, ਏਦਾਂ ਗੁਰੂ ਹਰਿਰਾਏ ਸਾਹਿਬ ਦਾ ਸੁਜਸ ਚਾਰੇ ਪਾਸੇ ਚੰਨ ਦੀ ਚਾਨਣੀ ਸਮਾਨ ਪਸਰਿਆ।
ਸੁਜਨ ਚਕੋਰਨ ਕੋ ਸੁਖਕਾਰੀ,
ਜਿਹੜੇ ਸਤਿਗੁਰਾਂ ਦੇ ਸੇਵਕ ਜਨ ਨੇ ਉਹ ਚਕੋਰ ਨੇ, ਚਕੋਰਾਂ ਨੂੰ ਚੰਦਰਮਾ ਦੀ ਚਾਨਣੀ ਬੜੀ ਪਿਆਰੀ ਲੱਗਦੀ ਹੈ। ਕਹਿੰਦੇ ਚਕੋਰਾਂ ਨੂੰ ਚੰਦਰਮਾ ਦੀ ਚਾਨਣੀ ਬੜੀ ਪਿਆਰੀ, ਏਦਾਂ ਗੁਰੂ ਕੇ ਸਿੱਖਾਂ ਨੂੰ ਗੁਰੂ ਦੀ ਕੀਰਤ ਬੜੀ ਪਿਆਰੀ ਹੈ।
ਰਿਜ ਆਨੰਦ ਪਾਨੰਦਨ ਜੀਓ,
ਹੁਣ ਬ੍ਰਾਹਮਣ ਬੜਾ ਖੁਸ਼ ਹੋਇਆ, ਬੜਾ ਆਨੰਦ ਵਰਤਿਆ ਬ੍ਰਾਹਮਣ ਦੇ ਅੰਦਰ, ਕਿਉਂਕਿ ਬ੍ਰਾਹਮਣ ਦਾ ਲੜਕਾ ਜੋ ਜੀਵਤ ਹੋ ਚੁੱਕਾ ਹੈ।
ਮਨੋ ਮ੍ਰਿਤਕ ਨੇ ਅੰਮ੍ਰਿਤ ਪੀਓ,
ਮਾਨੋ ਬ੍ਰਾਹਮਣ ਵੀ ਮਰ ਚੁੱਕਾ ਸੀ, ਮਰੇ ਹੋਏ ਬ੍ਰਾਹਮਣ ਨੇ ਮਾਨੋ ਜਿਵੇਂ ਅੰਮ੍ਰਿਤ ਪੀ ਲਿਆ ਹੋਵੇ ਤੇ ਜੀਵ ਪਿਆ ਹੋਵੇ, ਏਦਾਂ ਬ੍ਰਾਹਮਣ ਦੇ ਸਰੀਰ ਚ ਵੀ ਜਾਨ, ਇਹਦੇ ਲੜਕੇ ਦੇ ਸਰੀਰ ਚ ਜਾਨ ਨਹੀਂ ਪਈ, ਬ੍ਰਾਹਮਣ ਦੇ ਸਰੀਰ ਵਿਚ ਜਾਨ ਪੈ ਗਈ ਹੈ।
ਇਮ ਬਾਸੇ ਗੁਰਪੁਰ ਕਰਤਾਰਾ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਵਸੇ ਹਨ।
ਕਰੇ ਚਰਿੱਤਰ ਅਨੇਕ ਪ੍ਰਕਾਰਾ,
ਅਨੇਕਾਂ ਪ੍ਰਕਾਰ ਦੇ ਚਰਿੱਤਰ अनेका प्रकार दे कौतक सतगुरु सच्चे पातशाह जी महाराज जी ने बरताए हन।
केतक बासर बौर बिताए
एता कुछ दिन होर सतगुरु सच्चे पातशाह ने बतीत कीते करतारपुर साहब च रहिंदिआं।
दास उदार तवै समुदाए
ऐसे सतगुरु जी जो अपने दासा सेवकां दा उधार कर रहे ने अपने सेवकां नूं तार रहे हन।
इक दिन वैर कूप गुर केरा
इक दिन सतगुरु जी बाहर खूह ते बैठे सी जिस खूह दा नां शकर गंग खूह है ना जिहनूं गंग सर भी कहिंदे ने ਉਹ ਸ਼ਕਰ ਗੰਗ ਨਾਮਕ ਖੂਹ ਦੇ ਕੰਢੇ ਤੇ ਗੁਰੂ ਹਰਿਰਾਏ ਸਾਹਿਬ ਜੀ ਇੱਕ ਦਿਨ ਬੈਠੇ ਸੀ ਕਰਤਾਰਪੁਰ ਚ।
ਸ਼ਕਰ ਗੰਗ ਜੈ ਪੁਨਕ ਹੇਰਾ
ਕਹਿੰਦੇ ਜਿੱਥੇ ਸ਼ਕਰ ਗੰਗ ਨਾਮਕ ਖੂਹ ਹੈ ਉਹਦਾ ਬੜਾ ਵੱਡਾ ਪੁੰਨ ਹੈ ਉਹਦਾ ਬੜਾ ਵੱਡਾ ਮਹਾਤਮ ਹੈ ਉੱਥੇ ਸਤਿਗੁਰੂ ਜੀ ਇੱਕ ਦਿਨ ਬੈਠੇ ਸਨ।
ਤ੍ਰਿਤੀ ਜਾਮ ਮੈਂ ਸਤਿਗੁਰ ਗਏ
ਦਿਨ ਦਾ ਤੀਜਾ ਪਹਿਰ ਸੀ ਯਾਨੀ ਕਿ ਸ਼ਾਮ ਦਾ ਸਮਾਂ ਸੀ ਜਦੋਂ ਸਤਿਗੁਰੂ ਜੀ ਉਸ ਖੂਹ ਤੇ ਚੱਲ ਕੇ ਆ ਕੇ ਬੈਠੇ।
ਬਿਕਰਮਣੀਕ ਥਾਂ ਥਿਤ ਪਏ
ਬੜਾ ਰਮਣੀਕ ਥਾਂ ਵੇਖ ਕੇ ਭਲਾ ਥਾਂ ਵੇਖ ਕੇ ਸਤਿਗੁਰੂ ਜੀ ਬੈਠ ਗਏ।
ਸੋਚ ਇਸ਼ਨਾਨ ਕਰਿਓ ਹਰ ਖਾਏ
ਮਹਾਰਾਜ ਜੀ ਨੇ ਸ਼ਕਰ ਗੰਗ ਖੂਹ ਦਾ ਜਿਹੜਾ ਜਲ ਸੀ ਉਹ ਜਲ ਨਾਲ ਇਸ਼ਨਾਨ ਕੀਤਾ। ਜਲ ਬੜਾ ਸਾਫ਼ ਸੀ ਠੰਡਾ ਸੀ ਠੰਡੇ ਜਲ ਨਾਲ ਮਹਾਰਾਜ ਗੁਰੂ ਹਰਿਰਾਏ ਸਾਹਿਬ ਨੇ ਇਸ਼ਨਾਨ ਕੀਤਾ ਹੈ।
ਬੈਠ ਬੌਰ ਦੀਵਾਨ ਲਗਾਏ
ਫਿਰ ਉੱਥੇ ਹੀ ਬਹਿ ਕੇ ਸਤਿਗੁਰਾਂ ਨੇ ਦੀਵਾਨ ਲਗਾਇਆ ਖੂਹ ਦੇ ਕਿਨਾਰੇ ਤੇ। ਪਹਿਲਾਂ ਇਸ਼ਨਾਨ ਪਾਣੀ ਕੀਤਾ ਜਲ ਪਾਣੀ ਛਕਿਆ ਉੱਥੋਂ ਖੂਹ ਦਾ ਤੇ ਫਿਰ ਉੱਥੇ ਹੀ ਮਹਾਰਾਜ ਜੀ ਨੇ ਨਾਲ ਹੀ ਦੀਵਾਨ ਸਜਾ ਲਿਆ।
ਉੱਤੇ ਬ੍ਰਿਧ ਜੇ ਨਿਕਟ ਨਿਹਾਰੇ
ਜਿਹੜੇ ਉੱਥੇ ਬਜ਼ੁਰਗ ਸੀ ਕਰਤਾਰਪੁਰ ਸਾਹਿਬ ਚ ਰਹਿੰਦੇ ਸਨ ਉਹਨਾਂ ਬਜ਼ੁਰਗਾਂ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਕੋਲ ਬਿਠਾਇਆ ਤੇ ਵੇਖਿਆ।
ਤਿੰਨ ਬੂਜਨ ਇਤ ਬੈਨੇ ਉਚਾਰੇ
ਉਹਨਾਂ ਬਜ਼ੁਰਗਾਂ ਨੂੰ ਸਤਿਗੁਰੂ ਜੀ ਪੁੱਛਣ ਲੱਗੇ ਗੁਰੂ ਹਰਿਰਾਏ ਸਾਹਿਬ ਉਹਨਾਂ ਨੂੰ ਪੁੱਛਣ ਵਾਸਤੇ ਬੋਲੇ।
ਸ਼੍ਰੀ ਅਰਜਨ ਗੁਰ ਬੜੇ ਹਮਾਰੇ ਜਗ ਪਰ ਜਿਨੋ ਕਹਿਣ
ਲੱਗੇ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਾਡੇ ਵਡੇਰੇ ਹਨ ਜਿਨ੍ਹਾਂ ਨੇ ਇਸ ਜਗਤ ਦੇ ਜੀਵਾਂ ਤੇ ਬੜੇ ਭਾਰੀ ਪਰ ਉਪਕਾਰ ਕੀਤੇ ਨੇ ਬਹੁਤ ਸਾਰੇ ਜੀਵਾਂ ਦਾ ਉਧਾਰ ਕੀਤਾ ਹੈ।
ਜਿਸ ਪ੍ਰਕਾਰ ਇਹ ਕੂਪ ਲਗਾਇਓ
ਹੇ ਬਜ਼ੁਰਗੋ ਤੁਸੀਂ ਤਾਂ ਇੱਥੋਂ ਦੇ ਰਹਿਣ ਵਾਲੇ ਹੋ ਗੁਰੂ ਅਰਜਨ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਨੇ ਇਹ ਦੱਸੋ ਸਤਿਗੁਰਾਂ ਨੇ ਆਹ ਜਿਹੜਾ ਖੂਹ ਹੈ ਕਿਵੇਂ ਲਵਾਇਆ ਸੀ। ਸਤਿਗੁਰੂ ਜੀ ਜਾਣ ਬੁੱਝ ਕੇ ਹੈਣ ਤਾਂ ਸਭ ਕੁਝ ਜਾਣੀ ਜਾਣ ਜਾਣਦੇ ਪਰ ਪੁੱਛਦੇ ਨੇ ਤਾਂ ਜੋ ਸਾਡੇ ਵਰਗੇ ਸਿੱਖਾਂ ਨੂੰ ਪਤਾ ਲੱਗ ਜਾਏ ਸਾਡੇ ਵਰਗੇ ਸਿੱਖਾਂ ਨੂੰ ਇਤਿਹਾਸ ਦਾ ਪਤਾ ਲੱਗ ਜਾਏ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਖੂਹ ਹੈ ਸ਼ਕਰ ਗੰਗ ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕਿਵੇਂ ਲਵਾਇਆ ਹੈ।
ਫਲ ਵਿਸਾਲ ਇਸ਼ਨਾਨ ਬਤਾਇਓ
ਇਸ ਸਰੋਵਰ ਦੇ ਇਸ਼ਨਾਨ ਦਾ ਬੜਾ ਵੱਡਾ ਫਲ ਦੱਸਿਆ ਸਤਿਗੁਰਾਂ ਨੇ ਬੜਾ ਵੱਡਾ ਪੁੰਨ ਦੱਸਿਆ ਹੈ ਇਸ ਖੂਹ ਦੇ ਇਸ਼ਨਾਨ ਦਾ।
ਸੋ ਤੁਮ ਜਾਣ ਤਾਵੇਂ ਬਤਾਓ
ਤੁਸੀਂ ਸਾਨੂੰ ਦੱਸੋ ਜੇ ਤੁਸੀਂ ਜਾਣਦੇ ਹੋ ਤੁਹਾਨੂੰ ਪਤਾ ਹੈ ਇਸ ਸ਼ਕਰ ਗੰਗ ਖੂਹ ਦੇ ਲੱਗਣ ਦੀ ਕਥਾ ਦਾ ਤੁਹਾਨੂੰ ਪਤਾ ਹੈ ਤੇ ਉਹ ਕਥਾ ਸਾਨੂੰ ਸੁਣਾਓ ਅਸੀਂ ਵੀ ਸੁਣਨਾ ਚਾਹੁੰਦੇ ਹਾਂ।
ਮਹਿਮਾ ਮਹਾ ਮਹਾਨ ਸੁਣਾਓ
ਇਸ ਖੂਹ ਦੀ ਬੜੀ ਵੱਡੀ ਭਾਰੀ ਮਹਿਮਾ ਇਹਦੀ ਮਹਿਮਾ ਤੁਸੀਂ ਸਾਨੂੰ ਸਰਵਣ ਕਰਾਓ ਅਸੀਂ ਸੁਣੀਏ।
ਪੁਰ ਜਨ ਬਿਰਧ ਜੋ ਥੇ ਤਿਸ ਕਾਲ
ਉੱਥੇ ਜਿਹੜੇ ਉਹ ਨਗਰ ਨਿਵਾਸੀ ਸਨ ਬਿਰਧ ਸਨ ਬਜ਼ੁਰਗ ਸਨ ਜਿਨ੍ਹਾਂ ਨੇ ਵੇਖਿਆ ਸੀ ਆਪਣੀਆਂ ਅੱਖਾਂ ਨਾਲ ਉਹ ਖੂਹ ਲੱਗਦਾ ਹੋਇਆ।
ਜੋ ਜਾਣਤ ਸਭ ਕੂਪ ਹਵਾਲ
ਜਿਹੜੇ ਉਸ ਖੂਹ ਦੇ ਲੱਗਣ ਦਾ ਸਾਰਾ ਹਵਾਲ ਜਾਣਦੇ ਸੀ ਖੂਹ ਦਾ ਇਤਿਹਾਸ ਜਾਣਦੇ ਸਨ ਕਿ ਇਹਦਾ ਇਤਿਹਾਸਕ ਪੱਖ ਕੀ ਹੈ ਜਾਣਦੇ ਸੀ।
ਸੋ ਸਤਿਗੁਰ ਕੀ ਆਗਿਆ ਪਾਏ
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਦਾ ਹੁਕਮ ਪ੍ਰਾਪਤ ਕਰਕੇ
ਬੋਲੇ ਆਤ ਜੋਰ ਸਿਰ ਨਿਆਏ,
ਸਿਰ ਨਵਾ ਕੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੋਲੇ, ਕਹਿਣ ਲੱਗੇ
ਸ਼੍ਰੀ ਪ੍ਰਭ ਜੀ ਤੁਮ ਅੰਤਰ ਜਾਮੀ।
ਕਹਿਣ ਲੱਗੇ ਸਤਿਗੁਰੂ ਜੀ, ਵੈਸੇ ਤਾਂ ਤੁਸੀਂ ਅੰਤਰ ਜਾਮੀ ਹੋ, ਸਭ ਕੁਝ ਜਾਣਦੇ ਹੋ, ਜਾਣੀ ਜਾਣ ਹੋ।
ਭੂਤ ਭਵਿੱਖ ਲਖੋ ਪ੍ਰਭ ਸਵਾਮੀ।
ਮਹਾਰਾਜ, ਤੁਸੀਂ ਭੂਤ ਕਾਲ ਤੇ ਭਵਿੱਖਤ ਕਾਲ ਦੀ ਜਾਣਦੇ ਹੋ, ਤਿੰਨਾਂ ਕਾਲਾਂ ਨੂੰ ਤੁਸੀਂ ਜਾਣਦੇ ਹੋ।
ਤੁਮ ਆ ਗਏ ਅਮ ਕਹਾ ਵਿਚਾਰੇ,
ਅਸੀਂ ਵਿਚਾਰੇ ਤੁਹਾਡੇ ਸਾਹਮਣੇ ਕੀ ਹਾਂ, ਅਸੀਂ ਤਾਂ ਕੀ ਮਾਇਨਾ ਰੱਖਦੇ ਹਾਂ ਆਪ ਜੀ ਦੇ ਸਾਹਮਣੇ।
ਜੋ ਬੀਤੀ ਉਹ ਬਿਰਤਾਂਤ ਤੇ ਉਚਾਰੇ।
ਮਹਾਰਾਜ, ਜਿਹੜਾ ਇੱਥੇ ਬਿਰਤਾਂਤ ਬੀਤਿਆ ਉਹ ਅਸੀਂ ਉਚਾਰੀਏ, ਅਸੀਂ ਵਿਚਾਰੇ ਕੀ ਹਾਂ ਆਪ ਜੀ ਦੇ ਸਾਹਮਣੇ।
ਚੇਤਕ ਗੁਪਤ ਵਿਦਤ ਹੈ ਬਾਤ,
ਜਿੰਨੀਆਂ ਗੁਪਤ ਤੇ ਪ੍ਰਗਟ ਗੱਲਾਂ ਨੇ, ਭਾਵੇਂ ਗੁਪਤ ਨੇ ਤੇ ਭਾਵੇਂ ਪ੍ਰਗਟ ਹਨ।
ਕਰ ਬਦਰੀ ਫਲ ਸਮ ਬਖਿਆ,
ਉਹ ਤੁਹਾਡੇ ਅੰਦਰ ਇਸ ਤਰ੍ਹਾਂ ਪ੍ਰਗਟ ਨੇ ਜਿਵੇਂ ਹੱਥ ਦੇ ਉੱਤੇ ਬੇਰੀ ਦਾ ਫਲ ਰੱਖਿਆ ਹੋਇਆ ਪ੍ਰਗਟ ਹੁੰਦਾ, ਹੱਥ ਤੇ ਧਰਿਆ ਬੇਰ ਜਿਵੇਂ ਪ੍ਰਗਟ ਹੁੰਦਾ, ਏਦਾਂ ਤੁਹਾਡੇ ਸਾਹਮਣੇ ਹੈ ਸਾਰਾ ਕੁਝ।
ਤਉ ਆਪਨੇ ਬੂਜਨ ਕੀਨੀ,
ਫਿਰ ਵੀ ਆਪ ਜੀ ਨੇ ਸਾਡੇ ਕੋਲੋਂ ਪੁੱਛਿਆ ਹੈ ਤੇ ਸਾਡਾ ਫਰਜ਼ ਬਣਦਾ ਤੁਹਾਡੇ ਪੁੱਛਣ ਅਨੁਸਾਰ ਸਾਨੂੰ ਦੱਸਣਾ ਚਾਹੀਦਾ। ਵੈਸੇ ਤੁਹਾਨੂੰ ਦੱਸਣ ਦੀ ਲੋੜ ਨਹੀਂ, ਤੁਸੀਂ ਸਭ ਕੁਝ ਜਾਣਦੇ ਹੋ, ਫਿਰ ਵੀ ਜੇ ਤੁਸੀਂ ਸਾਨੂੰ ਪੁੱਛਿਆ ਹੈ।
ਕਰੋ ਉਚਾਰਨ ਜਿਮ ਪਿਖ ਚੀਨੀ,
ਜਿਵੇਂ ਅਸੀਂ ਵੇਖਿਆ ਜਾਂ ਜਾਣਿਆ ਉਹ ਅਸੀਂ ਆਪ ਜੀ ਨੂੰ ਬੇਨਤੀ ਕਰਕੇ ਸਰਵਣ ਕਰਾਉਂਦੇ ਹਾਂ।
ਪੂਰਬ ਸ਼੍ਰੀ ਅਰਜਨ ਉਪਕਾਰੀ,
ਮਹਾਰਾਜ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਜੀ ਜੋ ਬੜੇ ਵੱਡੇ ਮਹਾਨ ਪਰਉਪਕਾਰੀ, ਮਹਾਨ ਦਿਆਲੂ ਤੇ ਕਿਰਪਾਲੂ ਹਨ,
ਹੋਰ ਕਰਤਾਰ ਵਸਾਇਓ ਪਾਰੀ,
ਉਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਸਾਇਆ। ਇਹ ਬੜਾ ਵੱਡਾ ਮਹਾਨ ਪਰਉਪਕਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤ ਨਾਥ ਦਾ ਹੈ।
ਹੁਣ ਇੱਕ ਦਿਨ ਆਏ ਇਸ ਥਾਨ,
ਮਹਾਰਾਜ ਜਦੋਂ ਕਰਤਾਰਪੁਰ ਨਗਰ ਵਸਾ ਦਿੱਤਾ ਉਹਨਾਂ ਨੇ, ਇੱਕ ਦਿਨ ਦਇਆ ਦੇ ਘਰ ਵਿਚ ਟਹਿਲਦੇ ਟਹਿਲਦੇ ਗੁਰੂ ਅਰਜਨ ਦੇਵ ਸਾਹਿਬ ਜਿਸ ਜਗ੍ਹਾ ਤੇ ਆਏ ਜਿੱਥੇ ਅੱਜ ਕੱਲ ਇਹ ਖੂਹ ਲੱਗਾ ਹੋਇਆ,
ਬੈਠੇ ਰੁਚਰ ਲਗਾਏ ਦੀਵਾਨ,
ਮਹਾਰਾਜ ਜੀ ਨੇ ਇੱਥੇ ਬੈਠ ਕੇ ਦੀਵਾਨ ਲਗਾਇਆ, ਦੀਵਾਨ ਸਜਾਇਆ,
ਪਾਵਨ ਤਲ ਕੋ ਹੇਰ ਵਿਚਾਰਾ,
ਪਵਿੱਤਰ ਜਗ੍ਹਾ ਵੇਖ ਕੇ ਕਿ ਜਗ੍ਹਾ ਬੜੀ ਪਾਵਨ ਹੈ, ਜਗ੍ਹਾ ਬੜੀ ਪਵਿੱਤਰ ਹੈ, ਇਹ ਵੇਖ ਕੇ
ਲੱਗੇ ਇਆ ਉਦਪਾਨ ਉਦਾਰਾ,
ਉਹਨਾਂ ਨੇ ਵਿਚਾਰ ਕੀਤੀ ਕਿ ਇੱਥੇ ਖੂਹ ਲੱਗਣਾ ਚਾਹੀਦਾ, ਜਗ੍ਹਾ ਪਵਿੱਤਰ ਵੇਖ ਕੇ ਕਿ ਪਾਵਨ ਜਗ੍ਹਾ ਹੈ, ਪਵਿੱਤਰ ਸਥਾਨ ਹੈ, ਇਹ ਜਾਣ ਕੇ ਉਹਨਾਂ ਨੇ ਵਿਚਾਰ ਕੀਤੀ ਕਿ ਇੱਥੇ ਖੂਹ ਲੱਗਣਾ ਚਾਹੀਦਾ।
ਇਸ ਪੁਰ ਸੰਗਤ ਨਿਤ ਹੀ ਆਵੇ,
ਇਸ ਨਗਰ ਵਿੱਚ ਸੰਗਤਾਂ ਨਿਤ ਆਉਂਦੀਆਂ ਸੀ, ਪਾਣੀ ਦੀ ਵੀ ਕਿੱਲਤ ਸੀ, ਪਾਣੀ ਦੀ ਘਾਟ ਸੀ ਇਸ ਇਲਾਕੇ ਵਿਚ।
ਗੁਰ ਥਲ ਦਰਸੇ ਔਰ ਹਰ ਖਾਵੇ,
ਗੁਰੂ ਸਾਹਿਬ ਜੀ ਦੇ ਸਥਾਨ ਦੇ ਦਰਸ਼ਨ ਸੰਗਤ ਕਰਨ ਵਾਸਤੇ ਦੂਰੋਂ ਦੁਰੇਡਿਓ ਆਉਂਦੀ ਨਾਲੇ ਪ੍ਰਸੰਨ ਹੁੰਦੇ ਸਨ, ਪਰ ਪਾਣੀ ਦੀ ਇਸ ਨਗਰ ਵਿਚ ਘਾਟ ਸੀ, ਥੋੜ ਸੀ।
ਇਹਾਂ ਸ਼ਨਾਨੇ ਹੋਏ ਤਨ ਪਾਵਨ,
ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਇੱਥੇ ਖੂਹ ਲਾਈਏ ਤਾਂ ਜੋ ਖੂਹ ਦੇ ਜਲ ਨਾਲ ਸੰਗਤ ਇਸ਼ਨਾਨ ਕਰੇ, ਔਰ ਇਸ਼ਨਾਨ ਕਰਕੇ ਸੰਗਤ ਦੇ ਸਰੀਰ ਪਵਿੱਤਰ ਹੋਣ, ਉਹਨਾਂ ਨੂੰ ਇਸ਼ਨਾਨ ਕਰਨ ਦਾ ਪੁੰਨ ਮਿਲੇ, ਫਲ ਦੀ ਪ੍ਰਾਪਤੀ ਹੋਵੇ, ਇੱਥੇ ਇੱਕ ਮਹਾਨ ਤੀਰਥ ਲੱਗ ਜਾਵੇ।
ਜਾਂ ਤੇ ਕਰੇ ਕੂਪ ਲਗਵਾਵਨ,
ਇਸ ਕਰਕੇ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਇੱਥੇ ਖੂਹ ਲਵਾਇਆ ਜਾਵੇ।
ਕਹਿਓ ਤਬੇ ਆਨੋ ਮਿਸ਼ਟਾਨ,
ਇਹ ਵਿਚਾਰ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੇ ਉਸੇ ਵਕਤ ਮਠਿਆਈ ਮੰਗਵਾਈ, ਕੜਾ ਪ੍ਰਸ਼ਾਦ ਦੀਆਂ ਦੇਗਾਂ ਮੰਗਵਾਈਆਂ,
ਬਹੁ ਨਰ ਸਿਰ ਉਚਵਾਏ ਮਾਨ,
ਤੇ ਬਹੁਤ ਸਾਰੇ ਸੇਵਕ ਮਿਸ਼ਟਾਨ ਮਠਿਆਈਆਂ ਤੇ ਦੇਗਾਂ ਚੁੱਕ ਕੇ ਲੈ ਆਏ।
ਸੁਣ ਕਰ ਹੁਕਮ ਮਸੰਦ ਪਿਆਨੇ,
ਸਤਿਗੁਰਾਂ ਦਾ ਹੁਕਮਨਾਮਾ ਸੁਣ ਕੇ ਵੀ ਇੱਥੇ ਖੂਹ ਲਾਉਣਾ। ਜਿਹੜੇ ਮਸੰਦ ਸੀ ਗੁਰੂ ਘਰ ਦੇ, ਉਹ ਬੜੀ ਛੇਤੀ ਨਾਲ ਗਏ ਗੁਰੂ ਕੀ ਆਗਿਆ ਮੰਨ ਕੇ।
ਪੁਰ ਤੇ ਮੋਲ ਲੀਨ ਤੇ ਆਨੇ,
ਉਹਨਾਂ ਨੇ ਨਗਰ ਤੋਂ ਜਾ ਕੇ ਮਠਿਆਈ ਮੁੱਲ ਖਰੀਦੀ, ਜਿਹੜੇ ਮਜ਼ਦੂਰ ਚਾਹੀਦੇ ਸਨ ਖੂਹ ਲਾਣ ਵਾਸਤੇ ਉਹ ਵੀ ਲੈ ਕੇ ਆਂਦੇ।
ਸ਼੍ਰੀ ਸਤਿਗੁਰ ਕੇ ਆਗੇ ਤਰਿਓ,
ਮਠਿਆਈਆਂ ਲੈ ਆਏ ਮਸੰਦ, ਉਹ ਲਿਆ ਕੇ ਸਤਿਗੁਰਾਂ ਦੇ ਅੱਗੇ ਰੱਖੀਆਂ ਹਨ।
ਕਾਰੀਗਰ ਹਕਾਰਨ ਕਰਿਓ,
ਕਾਰੀਗਰ ਸੱਦ ਲਏ, ਜਿਹੜੇ ਮਜ਼ਦੂਰ ਖੂਹ ਲਾਂਦੇ ਸਨ, ਖੂਹ ਲਾਣਾ ਜਿਨ੍ਹਾਂ ਦਾ ਕੰਮ ਸੀ, ਉਹ ਜਿਹੜੇ ਖੂਹ ਲਾਣ ਦਾ ਜਿਨ੍ਹਾਂ ਦਾ ਪੇਸ਼ਾ ਸੀ, ਉਹਨਾਂ ਨੂੰ ਸੱਦ ਲਿਆ, ਬੁਲਾ ਲਿਆ।
ਪਾਈ ਬ੍ਰਿਧ ਤੇ ਤਾਪੇ ਅਰਦਾਸ, ਪਰਵਾਇਵ ਕਾਰ ਜੋਏ ਰਾਸ।
ਮਹਾਰਾਜ ਜੀ ਉਸ ਸਮੇਂ ਇਸ ਜਗ੍ਹਾ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੀ ਹਾਜ਼ਰ ਸਨ। ਤੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕਰਕੇ ਅਰਦਾਸ ਕਰਵਾਈ ਕਿ ਬਾਬਾ ਜੀ ਇੱਥੇ ਖੂਹ ਲਾਣ ਦਾ ਅਰਦਾਸਾ ਤੁਸੀਂ ਕਰੋ। ਤੋ ਬਾਬਾ ਬੁੱਢਾ ਸਾਹਿਬ ਜੀ ਨੇ ਵੱਡਿਆਂ ਸਤਿਗੁਰਾਂ ਦੇ ਨਾਂ ਲੈ ਕੇ ਅਰਦਾਸ ਕੀਤੀ।
ਸਭ ਸਤਿਗੁਰ ਕੇ ਨਾਮ ਸਿਮਰ ਕਰ।
ਸਤਿਗੁਰਾਂ ਦੇ ਨਾਂ ਸਿਮਰ ਕੇ ਧੰਨ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰਗੱਦੀ ਤੇ ਬਿਰਾਜਮਾਨ ਧੰਨ ਗੁਰੂ ਅਰਜਨ ਦੇਵ ਸਾਹਿਬ, ਏਦਾਂ ਪੰਜਾਂ ਸਤਿਗੁਰਾਂ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਹੈ।
ਮੂਰਤ ਰੁਚਿਰ ਧਿਆਨ ਕੋ ਔਰ ਤਰ।
ਔਰ ਸਤਿਗੁਰਾਂ ਦੀ ਸੋਹਣੀ ਮੂਰਤ, ਹੁਣ ਬਾਬਾ ਬੁੱਢਾ ਜੀ ਨੇ ਤੇ ਚਾਰਾਂ ਸਤਿਗੁਰਾਂ ਦੇ ਦਰਸ਼ਨ ਕੀਤੇ ਸੀ ਵੱਡਿਆਂ ਦੇ, ਉਹਨਾਂ ਦੀ ਮੂਰਤ, ਉਹਨਾਂ ਦਾ ਸਰੂਪ ਆਪਣੇ ਹਿਰਦੇ ਵਿਚ ਧਾਰਨ ਕਰਕੇ ਬਾਬਾ ਜੀ ਨੇ ਨਮਸਕਾਰ ਕੀਤੀ ਹੈ।
ਹੱਥ ਜੋੜ ਕਰ ਮਸਤਕ ਟੇਕਾ।
ਹੱਥ ਜੋੜ ਕੇ ਬੜੇ ਪਿਆਰ ਨਾਲ, ਬੜੇ ਅਦਬ ਨਾਲ ਮੱਥਾ ਟੇਕਿਆ।
ਉੱਠੇ ਆਪ ਤਬ ਜਲਦ ਵਿਵੇਕਾ।
ਜਦੋਂ ਅਰਦਾਸ ਕਰ ਦਿੱਤੀ ਬਾਬਾ ਬੁੱਢਾ ਜੀ ਨੇ, ਉਹ ਜਲਦ ਵਿਵੇਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਉੱਠੇ।
ਕਰ ਮੈਂ ਕੱਸੀ ਧਾਰ ਕਰ ਖਰੇ।
ਸਤਿਗੁਰੂ ਜੀ ਨੇ ਕਈ ਫੜੀ ਹੱਥ ਵਿਚ, ਹੱਥ ਵਿਚ ਕਈ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਖਲੋ ਗਏ।
ਪੂਰਬ ਟੱਕ ਲਗਾਵਨ ਕਰੇ।
ਸਤ ਕਰਤਾਰ ਵਾਹਿਗੁਰੂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਟੱਕ ਇਸ ਖੂਹ ਦਾ, ਸ਼ਕਰ ਗੰਗ ਖੂਹ ਦਾ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਟੱਕ ਲਾਇਆ।
ਪੁਨ ਸੰਗਤ ਦਰਸ਼ਨ ਜੋ ਆਏ।
ਟੱਕ ਪਹਿਲਾਂ ਸਤਿਗੁਰਾਂ ਨੇ ਲਾਇਆ, ਫਿਰ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਹੋਈਆਂ ਸਨ।
ਸਭ ਕੋ ਮਹਿਮਾ ਕਹੇ ਸੁਣਾਏ।
ਸਾਰਿਆਂ ਨੂੰ ਇਸ ਖੂਹ ਦੀ ਮਹਿਮਾ ਮਹਾਰਾਜ ਜੀ ਕਹਿ ਕੇ ਸੁਣਾਉਂਦੇ, ਭਾਈ ਇਹ ਖੂਹ ਲੱਗੇਗਾ, ਇਹਦਾ ਜਲ ਜਿਹੜਾ ਬੜਾ ਪਵਿੱਤਰ ਤੇ ਨਿਰਮਲ ਹੋਵੇਗਾ।
ਖੁਸ਼ੀ ਗੁਰੂ ਕੀ ਕਾਰਜ ਕਰੇ ਉਰੇ ਕਾਮਨਾ ਜੋਰ ਤਰੇ।
ਮਹਾਰਾਜ ਜੀ ਕਹਿੰਦੇ ਜਿਹੜਾ ਇਸ ਖੂਹ ਤੇ ਆ ਕੇ ਸੇਵਾ ਕਰੇਗਾ ਨਾ, ਇਸ ਖੂਹ ਦੀ ਸੇਵਾ ਵਿਚ ਯੋਗਦਾਨ ਪਾਵੇਗਾ, ਉਹ ਜਿਹੜੀ ਕਾਮਨਾ ਧਾਰ ਕੇ ਆਏਗਾ ਉਹਦੀ ਕਾਮਨਾ ਪੂਰੀ ਹੋਵੇਗੀ, ਉਹਦੀਆਂ ਕਾਮਨਾਵਾਂ ਪੂਰਨ ਹੋਣਗੀਆਂ।
ਰਹੇ ਸੰਗ ਜੇ ਸਿੱਖ ਹਮੇਸ਼
ਜਿਹੜੇ ਸਿੱਖ ਸਦਾ ਸਾਡੇ ਹਮੇਸ਼ਾ ਨਾਲ ਰਹਿੰਦੇ ਹਨ।
ਪਾਰ ਕਰਨ ਕੋ ਲਗੇ ਅਸ਼ੇਸ਼
ਉਹ ਸਾਰੇ ਸੇਵਾ ਕਰਨ, ਜਿੰਨੇ ਸਿੱਖ ਸੀ ਉਹ ਸਤਿਗੁਰੂ ਜੀ ਦੇ ਨਾਲ ਰਹਿਣ ਵਾਲੇ ਉਹ ਸੇਵਾ ਵਿਚ ਲੱਗ ਗਏ, ਸੇਵਾ ਕਰਨ ਲੱਗ ਪਏ।
ਜੋ ਜੋ ਕਰੇ ਕਾਮਨਾ ਕੋਈ
ਜਿਹੜੀ ਜਿਹੜੀ ਕਾਮਨਾ ਕਰਦੇ ਨੇ ਸਿੱਖ, ਜੋ ਜੋ ਭਾਵਨਾ ਧਾਰਦੇ ਹਨ
ਉਪਕਾਰ ਤੇ ਪੂਰਨ ਹੋਰੀ।
ਕਹਿੰਦੇ ਖੂਹ ਦੀ ਸੇਵਾ ਕਰਦਿਆਂ ਉਹਨਾਂ ਸਿੱਖਾਂ ਦੀਆਂ ਉਹ ਕਾਮਨਾਵਾਂ ਪੂਰੀਆਂ ਹੋ ਗਈਆਂ। ਜੋ ਜੋ ਕਾਮਨਾ ਧਾਰ ਕੇ ਕਿਸੇ ਨੇ ਕਈ ਨਾਲ ਸੇਵਾ ਕੀਤੀ, ਕਿਸੇ ਨੇ ਮਿੱਟੀ ਢੋਣ ਦੀ ਸੇਵਾ ਕੀਤੀ, ਜਿਹਨੇ ਜਿਹਨੇ ਵੀ ਸੇਵਾ ਕੀਤੀ ਉਹਨਾਂ ਦੀਆਂ ਕਾਮਨਾਵਾਂ ਸਤਿਗੁਰਾਂ ਨੇ ਪੂਰੀਆਂ ਕੀਤੀਆਂ।
ਭਏ ਆਨੰਦ ਸੰਗਤਾਂ ਸਾਰੇ।
ਸਾਰੀਆਂ ਸੰਗਤਾਂ ਵਿਚ ਬੜਾ ਆਨੰਦ ਵਰਤ ਗਿਆ, ਬੜੀ ਕਲਾ ਵਰਤ ਗਈ।
ਸੇਵੈ ਭਾਉ ਰਿਦੇ ਬਹੁ ਤਾਰੇ।
ਬੜੇ ਭਾਉ ਨਾਲ ਪਿਆਰ ਨਾਲ ਸੇਵਾ ਕਰਦੇ ਨੇ, ਰਿਦੇ ਦੇ ਵਿਚ ਭਾਵਨਾ ਧਾਰ ਕੇ।
ਖਨਿਓ ਗਇਓ ਤਤ ਛਿਨ ਜਲ ਤਾਰੀ।
ਕਹਿੰਦੇ ਬੜੀ ਛੇਤੀ ਨਾਲ ਕੁਝ ਹੀ ਦਿਨਾਂ ਦੇ ਵਿਚ, ਕੁਝ ਹੀ ਸਮੇਂ ਵਿਚ ਖੂਹ ਖੁਦਾਈ ਹੋ ਗਈ। ਜਿੱਥੇ ਤੱਕ ਪਾਣੀ ਹੈ ਥੱਲੇ ਪਾਣੀ ਤੱਕ ਖੁਦਾਈ ਹੋ ਗਈ।
ਹੁਣ ਕਾਸ਼ਟ ਕੋ ਚੱਕ ਕਰਵਾਈ।
ਫਿਰ ਕਾਸ਼ਟ ਦਾ, ਲੱਕੜ ਦਾ ਚੱਕ ਤਿਆਰ ਕੀਤਾ ਗਿਆ, ਲੱਕੜ ਦਾ ਚੱਕ ਬਣਾਇਆ ਗਿਆ।
ਬਹੁ ਨਰ ਲਾਏ ਉਤਾਰੇ ਉਤਰੇ।
ਇਹਦੇ ਬਹੁਤ ਸਾਰੇ ਬੰਦੇ ਨਾਲ ਲਾ ਕੇ ਉਹ ਜਿਹੜਾ ਚੱਕ ਸੀ ਉਹਨੂੰ ਥੱਲੇ ਲਾਇਆ, ਖੂਹ ਦੇ ਵਿਚ ਥੱਲੇ ਨੂੰ ਉਤਾਰਿਆ।
ਉਪਰ ਮਹਿਲ ਨੀਮ ਕੋ ਤਰੇ।
ਉਹਦੇ ਉੱਤੇ ਫਿਰ ਮਹਿਲ ਉਸਾਰਿਆ, ਜਿਹੜਾ ਵਿਚ ਖੂਹ ਦੇ ਚਿਣਾਈ ਹੁੰਦੀ ਉਹਨੂੰ ਮਹਿਲ ਕਹਿੰਦੇ ਹਨ। ਕਹਿੰਦੇ ਉਹਦੇ ਉੱਤੇ ਫਿਰ ਮਹਿਲ ਉਸਾਰਿਆ ਹੈ।
ਚੂਨਾ ਅਪਰ ਇਟਕਾ ਧਰ ਧਰ
ਕੇ ਚੂਨੇ ਨਾਲ ਇੱਟਾਂ ਧਰ ਧਰ ਕੇ ਚਿਣਾਈ ਕੀਤੀ ਗਈ।
ਚਿੰਨ ਚਿੰਨ ਉੱਚ ਉਤਾਇਲ ਧਰ ਧਰ
ਚਿਣ ਚਿਣ ਕੇ ਇੱਟਾਂ ਨੂੰ ਉੱਚਾ ਕਰਦੇ ਜਾ ਰਹੇ ਨੇ ਔਰ ਚੱਕ ਨੂੰ ਜਿਹੜਾ ਥੱਲੇ ਨੂੰ ਤਸਾਂਦੇ ਜਾ ਰਹੇ ਨੇ।
ਬ੍ਰਿੰਦ ਨਰਨ ਤੈ ਸੇਵ ਕਮਾਈ
ਬਹੁਤ ਸਾਰੇ ਸੇਵਕ ਉੱਥੇ ਸੇਵਾ ਕਰ ਰਹੇ ਨੇ, ਸੇਵਾ ਕਮਾ ਰਹੇ ਨੇ।
ਕਾਰੀਗਰਨ ਰਚੀ ਚਤੁਰਾਈ
ਕਾਰੀਗਰਾਂ ਨੇ ਬੜੇ ਚਤੁਰਾਈ ਨਾਲ ਬੜੀ ਸਿਆਣਪ ਨਾਲ ਉੱਥੇ ਸੇਵਾ ਕੀਤੀ ਹੈ।
ਤਰੇ ਉਤਾਰੇ ਉਹ ਕਰਿਓ ਉਪਾਏ
ਸੋਹਣੇ ਢੰਗ ਨਾਲ ਉਪਾ ਕਰਦਿਆਂ ਉਸ ਚੱਕ ਨੂੰ ਥੱਲੇ ਉਤਾਰਿਆ, ਜਿਹੜੀ ਉੱਤੇ ਚਿਣਵਾਈ ਕੀਤੀ ਗਈ ਹੈ ਖੂਹ ਦੀ ਉਹਨੂੰ ਥੱਲੇ ਨੂੰ ਉਤਾਰਿਆ ਹੈ।
ਪਿਖ ਆਚੋ ਥਲ ਦੀਨ ਟਿਕਾਏ
ਔਰ ਭਲਾ ਥਾਂ ਵੇਖ ਕੇ ਜਿੱਥੇ ਥੱਲਿਓ ਪਾਣੀ ਚੰਗਾ ਫੁੱਟ ਜਾਏ ਉੱਥੇ ਤੱਕ ਥੱਲਿਓ ਤੱਕ ਖੁਦਾਈ ਕਰਦਿਆਂ ਮਿੱਟੀ ਕੱਢੀ ਜਾਂਦੇ ਨੇ, ਜਿੱਥੋਂ ਤੱਕ ਪਾਣੀ ਵਧੀਆ ਆ ਗਿਆ ਉੱਥੇ ਤੱਕ ਖੁਦਾਈ ਕਰਦਿਆਂ ਕਰਦਿਆਂ ਥੱਲੇ ਤੱਕ ਚੱਕ ਨੂੰ ਲੈ ਗਏ।
ਉੱਪਰ ਤੇ ਪੁੰਨ ਮਨ ਬੰਧਵਾਈ
ਉੱਤੋਂ ਫਿਰ ਮਣੀ ਬੰਧਵਾ ਦਿੱਤੀ, ਉੱਤੋਂ ਮਨ ਪੂਰੀ ਬੰਨ ਦਿੱਤੀ।
ਸ੍ਰੀ ਮੁਖ ਤੇ ਤਬ ਮੈਂ ਮੰਗਾਈ
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਇਸ ਖੂਹ ਦੀ ਮਹਿਮਾ ਦੱਸੀ। ਜਦੋਂ ਖੂਹ ਲੱਗ ਕੇ ਤਿਆਰ ਹੋ ਗਿਆ, ਪਾਣੀ ਵੀ ਵਿੱਚੋਂ ਨਿਰਮਲ ਜਲ ਚੱਲ ਪਿਆ, ਤੋ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇਸ ਖੂਹ ਦੀ ਮਹਿਮਾ ਦੱਸੀ।
ਗੰਗਾ ਸ੍ਰੋਤਾ ਮੋ ਇਤਿਆਨਾ
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਅਸੀਂ ਜਿਹੜੀ ਗੰਗਾ ਚੱਲਦੀ ਹੈ ਨਾ, ਗੰਗਾ ਦੇਵ ਨਦੀ, ਉਹਦਾ ਸ੍ਰੋਤ ਪਾਣੀ ਦਾ ਇੱਥੋਂ ਅਸੀਂ ਪੈਦਾ ਕਰ ਦਿੱਤਾ। ਗੰਗਾ ਦਾ ਸ੍ਰੋਤ ਅਸੀਂ ਇੱਥੋਂ ਪੈਦਾ ਕੀਤਾ, ਤਾਂ ਹੀ ਇਹਨੂੰ ਸ਼ੱਕਰ ਗੰਗ ਕਹਿੰਦੇ ਨੇ। ਸ਼ੱਕਰ ਵਾਂਗਰ ਮਿੱਠਾ ਸੀ ਪਾਣੀ ਤੇ ਗੰਗਾ ਵਾਂਗਰ ਪਵਿੱਤਰ ਸੀ। ਮਹਾਰਾਜ ਜੀ ਕਹਿੰਦੇ ਇਸ ਕਰਕੇ ਅਸੀਂ ਇਹ ਗੰਗਾ ਦਾ ਸਰੋਤ ਇੱਥੇ ਪੈਦਾ ਕੀਤਾ ਹੈ।
ਪਾਵਨ ਕੀਨ ਲਾਏ ਉਦਪਾਨਾ
ਇਹਨੂੰ ਅਸੀਂ ਪਾਵਨ ਕਰ ਦਿੱਤਾ, ਪਵਿੱਤਰ ਕਰ ਦਿੱਤਾ ਖੂਹ ਲਾ ਕੇ।
ਜਿਮ ਇਸ਼ਨਾਨ ਸੁਰਸਰੀ ਕੇਰਾ
ਜਿੰਨਾ ਪੁੰਨ ਗੰਗਾ ਵਿੱਚ ਨਹਾਉਣ ਦਾ ਇਸ਼ਨਾਨ ਕਰਨ ਦਾ ਪ੍ਰਾਪਤ ਹੁੰਦਾ ਹੈ।
ਮਿੱਟੇ ਬ੍ਰਿੰਦ ਅਗ ਪਾਵਨ ਫੇਰਾ
ਪਾਪ ਮਿਟਦੇ ਨੇ ਉਹਨਾਂ ਦੇ ਜਿਹੜੇ ਗੰਗਾ ਵਿੱਚ ਇਸ਼ਨਾਨ ਕਰਦੇ ਨੇ।
ਸ਼੍ਰੀ ਸਤ ਗੁਰ ਇਤ ਕਰਤ ਇਸ਼ਨਾਨੇ
ਕਹਿੰਦੇ ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਦੇ ਵੀ ਪਾਪ ਮਿਟਣਗੇ, ਉਹਦੇ ਵੀ ਪਾਪਾਂ ਦਾ ਨਾਸ ਹੋਵੇਗਾ। ਏਦਾਂ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਵੀ ਇਸ ਪਾਵਨ ਗੰਗਾ, ਇਸ ਜਿਹੜਾ ਸ਼ੱਕਰ ਗੰਗ ਖੂਹ ਹੈ, ਇਹਦੇ ਜਲ ਨਾਲ ਖੁਦ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਵੀ ਇਸ਼ਨਾਨ ਕਰਦੇ ਰਹੇ।
ਕਈ ਵਾਰ ਸ਼੍ਰੀ ਬਦਨ ਬਖਾਨੇ
ਕਈ ਵਾਰ ਮਹਾਰਾਜ ਜੀ ਨੇ ਇਸ ਖੂਹ ਦੀ ਉਪਮਾ ਆਪਣੇ ਮੁਖੋਂ ਕੀਤੀ।
ਯਾ ਤੇ ਮਹਿਮਾ ਯੁਤ ਉਦਪਾਨ
ਇਸ ਕਰਕੇ ਇਹ ਖੂਹ ਬੜੀ ਭਾਰੀ ਮਹਿਮਾ ਵਾਲਾ ਖੂਹ ਹੈ, ਵਡਿਆਈ ਵਾਲਾ ਖੂਹ ਹੈ।
ਕਰੇ ਸੰਗਤਾਂ ਆਨ ਇਸ਼ਨਾਨ
ਬਹੁਤ ਸਾਰੀਆਂ ਸੰਗਤਾਂ ਆ ਕੇ ਇੱਥੇ ਇਸ਼ਨਾਨ ਕਰਦੀਆਂ ਨੇ।
ਤਬ ਕੋ ਇਹ ਸ਼੍ਰੀ ਅਰਜਨ ਨਾਥ
ਉਦੋਂ ਦਾ ਇਹ ਖੂਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਲਵਾਇਆ।
ਉਪ ਕਰਾਇਓ ਮਹਿਮਾ ਸਾਥ
ਇਹ ਖੂਹ ਗੁਰੂ ਅਰਜਨ ਦੇਵ ਸਾਹਿਬ ਨੇ ਭਾਰੀ ਮਹਿਮਾ ਦੇ ਸਹਿਤ ਲਿਖਵਾਇਆ, ਇਹਨੂੰ ਲਗਵਾਇਆ ਹੈ।
ਸ਼੍ਰੀ ਅਰ ਰਾਏ ਸੁਨਤ ਹਰ ਖਾਏ
ਉਹ ਬਜੁਰਗ ਨੇ ਸਾਰੀ ਕਥਾ ਖੂਹ ਲੱਗਣ ਦੀ ਸੁਣਾਈ, ਸੁਣ ਕੇ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਬਹੁਤ ਖੁਸ਼ ਹੋਏ।
ਧੰਨ ਧੰਨ ਬਖਤਾ ਪ੍ਰਤ ਗਾਏ
ਮਹਾਰਾਜ ਜੀ ਕਹਿੰਦੇ ਧੰਨ ਹੈ ਸਿੱਖਾ ਤੂੰ, ਧੰਨ ਹੈ ਕਿ ਤੂੰ ਸਾਰਾ ਇਤਿਹਾਸ ਸਾਨੂੰ ਸਰਵਣ ਕਰਾਇਆ।
ਉੱਠ ਕਰ ਆਏ ਪੁੰਨ ਨਿਜ ਡੇਰੇ
ਜਿੱਦਾਂ ਸਤਿਗੁਰੂ ਜੀ ਕੁਝ ਸਮਾਂ ਦੀਵਾਨ ਸਜਾ ਕੇ ਸ਼ੱਕਰ ਗੰਗ ਖੂਹ ਤੇ ਫਿਰ ਉੱਥੋਂ ਉੱਠ ਕੇ ਆਪਣੇ ਡੇਰੇ ਆਏ ਹਨ।
ਖਾਨ ਪਾਨ ਸੁਪ ਤੇ ਇਸ ਬੇਰੇ
ਔਰ ਮਹਾਰਾਜ ਜੀ ਨੇ ਖਾਨ ਪਾਨ ਕੀਤਾ ਤੇ ਆਰਾਮ ਕੀਤਾ ਹੈ।
ਸਵਾ ਜਾਮ ਤੇ ਜਾਗਰਨ ਕਰੇ
ਸਵਾ ਪਹਿਰ ਰਾਤ ਰਹਿੰਦਿਆਂ ਮਹਾਰਾਜ ਜੀ ਉੱਠਦੇ ਨੇ, ਗੁਰੂ ਹਰ ਰਾਏ ਸਾਹਿਬ ਜੀ ਜਾਗੇ ਹਨ।
ਸੋਚ ਇਸ਼ਨਾਨ ਆਦਿ ਸਭ ਧਰੇ
ਔਰ 101 ਗਾਗਰ ਦੇ ਜਲ ਨਾਲ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕੀਤਾ ਔਰ ਜਿਸ ਪ੍ਰਕਾਰ ਨਾਲ ਮਹਾਰਾਜ ਜੀ ਹੋਰ ਕੁਝ ਕੌਤਕ ਇੱਥੇ ਵਰਤਾ ਰਹੇ ਨੇ ਉਹ ਕਥਾ ਆਪ ਜੀ ਅਗਲੇ ਪ੍ਰਸੰਗਾਂ ਚ ਸਰਵਣ ਕਰੋਗੇ।